अपनी अपनी रसना पवित्र करने वास्ते एक बारी गज के आखो धन श्री सतगुरु गोबिंद सिंह जी महाराज। फिर गज के आखो धन श्री सतगुरु राम सिंह सच्चे पातशाह, जिन्हां दी अपार कृपा दे नाल अज दुनिया दे कोने कोने विच नाम बाणी ते कीर्तन दा प्रवाह चल रहा। इस समय दी बाबत कलयुग दे जमाने दे वास्ते गुरु नानक देव जी ने अपने समय विच एक पेशीन गोई कीती सी अजिते रंधावे नाल। सतगुरु पातशाह डेरा बाबा नानक दे कोल पिंड पखो के इत्थे बैठे सन। अजिता रंधावा बेनती करदा पातशाह आउण वाले जमाने दे कोई हालात दसे जाण, कलयुग दा जमाना कैसा होवेगा। तो गुरु नानक पातशाह कहिंदे ने, अजित्या तुंदूकार जो वर्त सी ना हिंदू ना मुसलमान, राम रहीम ना जान सी ना कोई कहे कलाम, ना गायत्री ना तर्पणो ना फायता ना द्रूद, ना तीर्थ ना देहुरा ना देवी की पूज, गुरमुख कोए ना जान सी ना को ले उपदेश, इको वर्तन वर्तिए ना कोई करे आदेश, वेद कतेब ना जान सन ना द्वारा ना मसीत, रोजा भाग ना वर्त नेम ना कोई पढ़े हदीस, कोए ना किसकी जान सी ना कोई करे सलाम, नानक शब्द वर्तदा किते कोटी मदी जान। बच्चा जितया दुनिया आपो अपने कर्म धर्म तो गिर जाएगी, पर जा शंकर वरण हो जाएगी, कोई किसे दी मन्नेगा नहीं, अपनी अपनी मत चलेगी, एक मत संप्रदावां दी भी नहीं होएगी। ऐसा संसार दा समा अगे आ रहा। अज दे दिन ते गुरु गोबिंद सिंह जी दा ज्योति जोत समाउणा क्यों है, 1765 नूं क्यों नहीं, ये ते कत्तक विच आउंदा है, 4 ते 5 कत्ते नूं मन लिया, ਉਹ ਮੰਨ ਲਿਆ ਗਿਆ, ਪ੍ਰਚਲਿਤ ਹੈ ਨਹੀਂ ਉਹ। ਇਸ ਵਾਸਤੇ ਅੱਜ ਮਨਾਇਆ ਗਿਆ ਤੇ ਮੈਂ ਇੱਥੋਂ ਸ਼ੁਰੂ ਕਰਨ ਲੱਗਾ ਕਿ ਸਾਡੇ ਗੁਰੂ ਸਾਹਿਬਾਂ ਨੇ ਜਦੋਂ ਦੀ ਦੁਨੀਆ ਬਣੀ ਹੈ, ਸਮੇਂ ਸਮੇਂ ਅਨੁਸਾਰ ਦੁਨੀਆ ਵਿੱਚ ਮਹਾਨ ਪੁਰਸ਼ਾਂ ਦਾ ਜਨਮ ਹੋਇਆ, ਅਵਤਾਰ ਹੋਏ, ਉਹਨਾਂ ਨੇ ਆਪਣੇ ਆਪਣੇ ਅਕੀਦੇ ਮੁਤਾਬਕ अपनी अपनी सूझ बूझ दे अनुसार आउण वाले जमाने दियां पेशीन गोईयां कीतियां ते भविखत वाक बचन कीते। असी सब तो पहला कवि ब्रह्मा नूं मन्निया। ब्रह्मा ने कई वेद मंत्रां दी रचना कीती ते होर अगे बहुत व्याख्या कीती। दूसरा नंबर दा कवि है वाल्मीक। इस महापुरश ने रामायण लिखी, लेकिन रामचंद्र दे आउण तो 10,000 वरा पहला लिख दिती। भविखत रामचंद्र दे आउण तो रामायण वाल्मीकि रामायण 10,000 वरा पहला लिख दिती कि इस तरीके नाल रामचंद्र संसार विच महाराजा दशरथ दे घर आवेगा, सूरजवंशी होवेगा। वह जिस तरह उसने लिखिया सी उसे तरह ही होया। तीसरा कवि द्वापर विच आया वेद व्यास जिन्हू कहिंदे ने, इहदा असली नाम वेद व्यास नहीं, इहदा नाम है कृष्ण। बड़ा काला ते अवधूत आदमी सी, जंगल विच रहण वाला। वेद व्यास इस वास्ते होया कि वेदा दी व्याख्या कीती इसने। इसने वेदा तो वेदा चौ वेदा नूं पढ़ के 18 पुराण लिख दिते, उन्हां दा विकास करन तो इहदा नाम होया वेद व्यास। असली नाम वेद व्यास नहीं है। इसने 18 पुराण रचना कीते ने। 18 पुराणा विचों एक पुराण ऐसा कि जिदे विच आउण वाले जमाने दियां गल्लां ने, कलयुग दे समारे सारे समय दियां। उस कलयुग दे जमाने दे आउण वाले भविखत बाणी विच उहदा नाम है भविखत पुराण। ते भविखत पुराण विच कलयुग दे अवतार गुरु नानक देव जी का आना लिखिया, पर गुरु नानक देव जी के दे आने तो 6,000 साल पहला। ਇਹ ਭਵਿੱਖਤ ਪ੍ਰਾਣ ਅਜੇ ਵੀ ਪਟਿਆਲਾ ਦੀ ਲਾਇਬ੍ਰੇਰੀ ਵਿੱਚ ਪਿਆ ਤੇ ਸਾਡੇ ਰਜੌਰੀ ਗਾਰਡਨ ਇੱਕ ਪੰਡਿਤ ਹੈ ਉਹਦੇ ਕੋਲ ਵੀ ਹੈ। ਤਕਰੀਬਨ ਭਵਿੱਖਤ ਪੁਰਾਣ ਦੇ ਵਿੱਚ ਨਾਨਕ ਅਵਤਾਰ ਦੀ ਕਥਾ ਆਈ ਹੈ। ਇਹ ਕਿਉਂ ਆਈ ਹੈ? ਇਸ ਵਾਸਤੇ ਕਿ ਇੰਨੇ ਤ੍ਰਿਕਾਲਦਰਸ਼ੀ ਮਹਾਪੁਰਸ਼ ਸਾਡੇ ਹਿੰਦੁਸਤਾਨ 'ਚ ਹੋਏ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਸਾਰੀਆਂ ਕਥਾਵਾਂ ਲਿਖ ਦਿੱਤੀਆਂ, ਹਾਲ ਲਿਖ ਦਿੱਤੇ। ਵੇਦ ਵਿਆਸ ਕਹਿੰਦਾ ਏਵ ਵੈ ਧਰਮ ਪ੍ਰਚੁਰੀਅੰ ਅਵਿੰਦ ਜਤੀ ਜਤਾ ਕਲਤ ਦੇਵ ਲੋਕ ਰੱਖਿਆ ਸੰਗ ਮਲੇਸ਼ਾਨਾ ਨਾਸ ਹੈ ਤਵੇ ਪੱਛਮੇ ਤੂੰ ਸੁਵੇ ਦੇ ਸੰਗ ਬੰਧੇ ਚ ਨਾਨਕ ਨਾਮਾ ਭਵ ਰਾਜ ਰਿਖੀ ਬ੍ਰਹਮ ਗਿਆਨੇਕ ਮਾਨੁਸ। ਵੇਦ ਵਿਆਸ ਦਾ ਕਹਿਣਾ ਕਿ ਕਲ ਯੁਗ ਦੇ ਜ਼ਮਾਨੇ ਵਿੱਚ ਪੰਜਾਬ ਦੇ ਪੱਛਮੀ ਇਲਾਕੇ ਵਿੱਚ ਬੇਦੀ ਕੁਲ ਦੇ ਵਿੱਚ ਨਾਨਕ ਅਵਤਾਰ ਹੋਏਗਾ। ਇਹ ਇਸ ਤਰ੍ਹਾਂ ਦਾ ਹੋਏਗਾ ਕਿ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਤੇ ਬ੍ਰਹਮ ਨੇਸ਼ਤੀ ਤੇ ਬ੍ਰਹਮ ਸ਼੍ਰੋਤਰੀ ਹੋਵੇਗਾ। ਇਹਦਾ ਧਿਆਨ ਰੱਖਣਾ। ਪਰ ਇਹ 6000 ਸਾਲ ਪਹਿਲਾ ਇਲਹਾਮ ਹੋਇਆ ਕਿ ਨਾਨਕ ਆਵੇਗਾ, ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਇਸੇ ਤਰ੍ਹਾਂ ਹੀ ਇਸਲਾਮ ਧਰਮ ਵਿੱਚ ਇੱਕ ਮਹਾਪੁਰਸ਼ ਹੋਏ ਨੇ ਹਜ਼ਰਤ ਉਨਸ ਜੀ। ਇਹ ਗੁਰੂ ਨਾਨਕ ਦੇਵ ਜੀ ਤੋਂ 500 ਸਾਲ ਪਹਿਲਾਂ ਹੋਏ ਨੇ। ਹਜ਼ਰਤ ਉਨਸ ਨੇ ਹਦੀਸ ਬੁਖਾਰੀ ਇੱਕ ਪੁਸਤਕ ਲਿਖੀ ਹੈ ਜਿਹਦਾ ਪਾਠ ਕਰਨਾ ਜ਼ਰੂਰੀ ਹੈ। ਮੁਸਲਮਾਨ ਨੂੰ ਹਦੀਸ ਪੜ੍ਹਦੇ ਨੇ, ਉਹਦੇ ਵਿੱਚ ਲਿਖ ਦਿੱਤਾ ਉਸਨੇ, ਉਹਨੂੰ ਵੀ ਇਲਹਾਮ ਹੋਇਆ ਕਿ ਨਾਨਕ ਪੈਗੰਬਰ ਸੰਸਾਰ ਵਿੱਚ ਆ ਰਿਹਾ। ਲੇਕਿਨ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਉਹ ਕਹਿੰਦਾ ਕਲੂ ਕੱਲਾ ਰਸੂਲ ਅੱਲਾ ਸੋ ਅੱਲਾ ਅੱਲਾਹੂ ਵਸੱਲਮ ਲੈ ਆਖਰੇ ਤੋਂ ਜਮਾਨਾ ਨਾਨਕ ਇਨਸ਼ਾਲਾ ਹੁਕਮੇ ਅਲ ਉਮਤੀ ਆਫਤਾਬੇ ਆਈਨ। ਉਹ ਕਹਿੰਦਾ ਦੁਨੀਆਂ ਦੇ ਵਿੱਚ ਕਲਯੁਗ ਦੇ ਜਮਾਨੇ ਵਿੱਚ ਨਾਨਕ ਪੈਗੰਬਰ ਸੰਸਾਰ ਵਿੱਚ ਆਏਗਾ ਤੇ ਉਹ ਇਸ ਤਰ੍ਹਾਂ ਦਾ ਹੋਏਗਾ ਜਿਸ ਤਰ੍ਹਾਂ ਸੂਰਜ ਸਮਾਨ ਆਫਤਾਬੇ ਆਈਨ। ਆਫਤਾਬ ਕਹਿੰਦੇ ਨੇ ਸੂਰਜ ਨੂੰ। ਕਹਿੰਦਾ ਸੂਰਜ ਸਮਾਨ ਤੇਜ ਪ੍ਰਕਾਸ਼ ਹੋਵੇਗਾ ਉਹਦਾ। ਮੈਂ ਆਪਣੀ ਉਮਤ ਨੂੰ ਹੁਕਮ ਦੇਣਾ ਕਿ ਉਸ ਨਾਨਕ ਪੈਗੰਬਰ ਦੀ ਤਾਬੇਦਾਰੀ ਕਰਨ। ਇਹ 500 ਸਾਲ ਪਹਿਲਾਂ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ। ਸਾਡੇ ਗੁਰੂ ਸਾਹਿਬਾਂ ਬਾਰੇ ਦੁਨੀਆਂ ਨੇ ਕਿੰਨੀ ਪੇਸ਼ਗੋਈ ਕੀਤੀ ਹੈ, ਕਿੰਨਾ ਭਵਿੱਖਤ ਵਾਕ ਉਚਾਰਨ ਕੀਤੇ ਗਏ। ਗੁਰੂ ਨਾਨਕ ਦੇਵ ਪਾਤਸ਼ਾਹ ਆਏ ਇਸੇ ਮੁਤਾਬਕ 1526 ਬਿਕਰਮੀ ਵਿੱਚ ਆਣ ਕੇ ਸੰਸਾਰ ਵਿੱਚ ਪ੍ਰਕਾਸ਼ ਹੋਇਆ ਤੇ ਉਹਨਾਂ ਦੇ ਆਉਣ ਨੇ ਉਹਨਾਂ ਦੇ ਆਪਣੇ ਜ਼ਮਾਨੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ 65-70 ਸਾਲ ਧਰਮ ਦਾ ਪ੍ਰਚਾਰ ਕੀਤਾ। ਇਸ ਸਮੇਂ ਦੇ ਅੰਦਰ ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ, ਮਹਾਨ ਸ਼ਕਤੀਆਂ ਦੇ ਮਾਲਕ ਸਨ, ਉਹਨਾਂ ਨੇ ਅਨੇਕ ਭਵਿੱਖਤ ਵਾਕ ਉਚਾਰਨ ਕੀਤੇ। 1569 ਵਿੱਚ ਲਾਲੋ ਤਰਖਾਣ ਦੇ ਘਰ ਪਹੁੰਚੇ ਏਮਨਾਬਾਦ ਤੇ ਉਦੋਂ ਬਾਬਰ 2 ਹਮਲੇ ਕਰ ਚੁੱਕਾ ਸੀ ਹਿੰਦੁਸਤਾਨ ਤੇ, ਤੀਸਰੀ ਵਾਰੀ ਦੁਬਾਰਾ ਆਉਣ ਵਾਲਾ ਸੀ ਉਹ। ਇੱਥੇ ਬਹਿ ਕੇ ਗੁਰੂ ਨਾਨਕ ਦੇਵ ਜੀ ਨੇ ਭਵਿੱਖਤ ਵਾਕ ਉਚਾਰਨ ਕੀਤੇ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਰਮ ਧਰਮ ਦੋਏ ਛੱਪ ਖਲੋਤੇ ਕੂੜ ਫੇਰੇ ਪ੍ਰਧਾਨ ਵੇ ਲਾਲੋ। ਇਹ ਸ਼ਬਦ ਹੈ, ਇਹ ਬਾਬਰ ਦੀ ਪ੍ਰਥਾ ਉਚਾਰਨ ਕੀਤਾ ਗੁਰੂ ਨਾਨਕ ਦੇਵ ਜੀ ਨੇ। ਬਾਬਰ ਅਜੇ ਹਿੰਦੁਸਤਾਨ ਚ ਨਹੀਂ ਸੀ ਆਇਆ। ਇਸੇ ਸ਼ਬਦ ਦੇ ਅਖੀਰ ਦੇ ਉੱਤੇ ਇੱਕ ਪੰਕਤੀ ਹੈ, ਪਾਤਸ਼ਾਹ ਨੇ ਦੱਸ ਦਿੱਤਾ ਕਿ ਆਏਗਾ ਤੇ ਜਾਏਗਾ ਕਦੋਂ। ਪਾਤਸ਼ਾਹ ਕਹਿੰਦੇ ਨੇ ਆਮਨ 78 ਜਾਨ 97 ਹੋਰ ਵੀ ਉੱਠ ਸੀ ਕੋਈ ਮਰਦ ਕਾ ਚੇਲਾ। ਆਮਨ 78 ਬਾਬਰ ਦਾ 1578 ਦਾ ਹਮਲਾ ਕਾਮਯਾਬ ਹੋਇਆ ਤੇ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ 78 ਵਿੱਚ। ਉਸ ਤੋਂ ਬਾਅਦ ਇਸ ਨੇ ਆਪਣੇ ਪੁੱਤਰ ਹਮਾਯੂ ਨੂੰ ਲਾਹੌਰ ਦਾ ਇਲਾਕਾ ਦਿੱਤਾ ਤੇ ਲਾਹੌਰ ਦਾ ਸੂਬਾ ਸੀ ਹਮਾਯੂ ਉਦੋਂ। 1597 ਵਿੱਚ ਸ਼ੇਰ ਸ਼ਾਹ ਸੂਰੀ ਕੋਲੋਂ ਹਮਾਯੂ ਹਾਰ ਖਾ ਕੇ ਤੇ ਆਪਣੇ ਮੁਲਕ ਨੂੰ ਨਿਕਲ ਗਿਆ, ਛੱਡ ਗਿਆ ਸੀ ਹਿੰਦੁਸਤਾਨ। ਗੁਰੂ ਨਾਨਕ ਦਾ ਵਾਕ ਸੱਤ ਹੋਇਆ, ਭਵਿੱਖਤ ਵਾਕ। ਗੁਰੂ ਨਾਨਕ ਦੇਵ ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਇਹਨਾਂ ਨੇ ਮੱਕੇ ਮਦੀਨੇ ਤੱਕ ਯਾਤਰਾ ਕੀਤੀ। ਮੱਕੇ ਵਿੱਚ ਰਹੇ ਤਕਰੀਬਨ 1 ਸਾਲ, ਜਨਮ ਸਾਖੀ ਵਿੱਚ ਲਿਖਿਆ। ਇੱਥੇ 4 ਇਮਾਮਾਂ ਨਾਲ ਚਰਚਾ ਹੁੰਦੀ ਰਹੀ। ਉਹਨਾਂ ਨੇ ਇੱਕ ਸਾਲ ਯਤਨ ਕਰ ਲਿਆ ਭਈ ਐਸਾ ਪੈਗੰਬਰ ਜਿਹੜਾ ਐਸਾ ਦਰਵੇਸ਼ ਇੰਨਾ ਉਲਿਆ ਆਦਮੀ ਤੇ ਇਤਨਾ ਸਿਆਣਾ ਕਿਤੇ ਇਸਲਾਮ ਧਰਮ ਵਿੱਚ ਆ ਜਾਏ ਤੇ ਚਾਰ ਚੰਨ ਲੱਗ ਜਾਣ। ਬਹੁਤ ਯਤਨ ਕੀਤਾ ਪਰ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੀ ਤਾਕਤ ਦੇ ਨਾਲ ਸ਼ਬਦ ਨਾਲ ਜਿੱਤਿਆ ਸਾਰਿਆਂ ਨੂੰ, ਕੋਈ ਪੇਸ਼ ਨਹੀਂ ਜਾਣ ਦਿੱਤੀ। ਆਖਿਰ ਰੁਕਨ ਦੀਨ ਹਾਰ ਗਏ ਸਾਰੇ, ਰੁਕਨ ਦੀਨ ਸਿੱਖ ਬਣ ਗਿਆ, ਸਿਰ ਨਵਾ ਦਿੱਤਾ, ਸਜਦਾ ਕਰ ਦਿੱਤਾ, ਪੁੱਛਦਾ ਐ ਨਾਨਕ ਪੈਗੰਬਰ ਆਪ ਬੜੇ ਔਲੀਆ ਹੋ ਇਸ ਸਮੇਂ ਵਿੱਚ, ਇਹ ਗੱਲ ਦੱਸੋ ਕਿ ਤੁਸੀਂ ਇਸ ਜਨਮ ਤੋਂ ਕੋਈ ਪਹਿਲਾਂ ਵੀ ਕਦੀ ਆਏ ਹੋ ਸੰਸਾਰ ਤੇ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬਹੁਤ ਵਾਰੀ ਆਇਆ, ਕਿੱਥੇ ਕਿੱਥੇ ਆਏ ਹੋ? ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ, ਪਾਤਸ਼ਾਹ ਕਹਿੰਦੇ ਨੇ ਅਵਲ ਹੋਇਆ ਆਦਿ ਪੁਰਖ ਦੁਤੀਏ ਮਾਇਆ ਕੀਨ, ਤ੍ਰਿਤੀਏ ਹੋਇਆ ਵਾਸਦੇਵ ਚੌਥੇ ਬ੍ਰਹਮਾ ਚੀਨ, ਪੰਚਮ ਹੋਇਆ ਮਹਾਦੇਵ ਛੇਵਾਂ ਕਸ਼ਪ ਉਪਾਏ, ਕਸ਼ਪੋ ਰਵ ਸਸ ਉਪਜਿਆ ਸ਼ਿਵ ਸ਼ਕਤ ਸਰੂਪ ਕਹਾਏ, ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ, ਮਨ ਤੇ ਕੁਰਸੀ ਬਹੁ ਪਈ ਗਿਣੇ ਨਾ ਜਾਈ ਨਾਮ, ਸੂਰਜ ਕੁਲ ਤੇ ਰਗ ਭਇਆ ਰਗ ਬੰਸੀ ਭਇਆ ਰਾਮ, ਰਾਮ ਚੰਦ ਕੇ ਦੋਏ ਸੁੱਤ ਲਵ ਕੁਸੂ ਤੇ ਨਾਮ, ਇਹ ਹਮਾਰੇ ਵੱਡੇ ਹੈ ਜੁਗਾਂ ਜੁਗਾਂ ਅਵਤਾਰ, ਇਨਹੀ ਕੇ ਕਰ ਪ੍ਰਗਟੇ ਨਾਨਕ ਕਾਲੇ ਅਵਤਾਰ। ਇਹ ਮੇਰੇ ਵੱਡੇ ਨੇ, ਮੈਂ ਇਹਨਾਂ ਥਾਵਾਂ ਤੇ ਆਉਂਦਿਆ ਰਿਹਾ, ਇਹਨਾਂ ਘਰਾਂ ਵਿੱਚ ਆਉਂਦਾ ਰਿਹਾ, ਪਹਿਲਾਂ ਹੱਥ ਜੋੜ ਕੇ ਸਿਰ ਨਵਾ ਦਿੱਤਾ। ਕਹਿੰਦਾ ਜੀ ਹੁਣ ਅਗਲੇ ਆਉਣ ਵਾਲੇ ਜ਼ਮਾਨੇ ਵਿੱਚ ਵੀ ਤੁਹਾਡਾ ਕੋਈ ਸੰਸਾਰ ਵਿੱਚ ਆਉਣਾ ਹੋਵੇਗਾ? ਪਾਤਸ਼ਾਹ ਕਹਿੰਦੇ ਨੇ ਰੁਕਨਦੀਨ ਕਲਯੁਗ ਦਾ ਜ਼ਮਾਨਾ ਮੇਰੇ ਜੁੰਮੇ ਲੱਗਾ ਹੋਇਆ, ਕਲਯੁਗ ਦੀ ਮਿਰਯਾਦ ਹੈ 4,32,000, ਸਾਰਾ ਕਲਯੁਗ ਭੋਗ ਸੀ ਨਾਨਕ ਧਾਰੇ ਅਵਤਾਰ। ਇੱਥੇ ਨਾ ਤੇ 5 ਆਖੇ ਨੇ, ਨਾ 10 ਆਖੇ, ਨਾ 15 ਆਖੇ, ਨਾ 20 ਆਖੇ ਨੇ। ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ ਮੈਂ ਸਾਰੇ ਕਲਯੁਗ ਵਿੱਚ ਆਵਾਂਗਾ, ਮੇਰੇ ਜੁੰਮੇ ਕਲਯੁਗ ਲੱਗ ਗਿਆ ਸਾਰਾ, ਆਵਾਂਗਾ ਅਵਤਾਰ ਧਾਰ ਧਾਰ ਕੇ ਅੱਗੇ ਚੱਲ ਕੇ। ਫਿਰ ਕਹਿੰਦੇ ਨੇ ਧਿਆਨ ਰੱਖਣਾ ਕਿ ਜਿੰਨੀ ਪੇਸ਼ ਰੋਕਣ ਦੀਨ ਦੇ ਨਾਲ ਚਰਚਾ ਹੋਈ ਹੈ ਗੁਰੂ ਨਾਨਕ ਦੇਵ ਜੀ ਦੀ, ਇਹ ਸਾਰੀ ਇੱਕ ਵੱਖਰੀ ਪੁਸਤਕ ਬਣੀ ਹੋਈ ਹੈ, ਉਹਦਾ ਨਾਮ ਹੈ ਕਰਨੀਨਾਮਾ, ਉਹਦੇ ਵਿੱਚ ਸਾਰੀ ਆਈ ਹੈ। ਪਾਤਸ਼ਾਹ ਨੇ ਇਹਦਾ ਆਪਣਾ ਆਉਣਾ ਇਸ ਤਰੀਕੇ ਨਾਲ ਦੱਸਿਆ। ਇੱਥੋਂ ਪਾਤਸ਼ਾਹ ਚਲੇ ਗਏ ਮਦੀਨੇ, ਵਾਪਸ ਆਉਣ ਲੱਗੇ ਆ, ਮਰਦਾਨੇ ਨੂੰ ਪੁੱਛਿਆ, ਮਰਦਾਨਾ ਭਾਈ ਵਾਪਸ ਜਾਣਾ ਤਿਆਰੀ ਹੈ ਚੱਲੀਏ? ਕਹਿੰਦਾ ਹਜ਼ੂਰ ਬਹੁਤ ਦੂਰ ਆਏ ਹੋਏ ਆ ਤੇ ਇਹ ਨੇੜੇ ਕਿਤੇ ਮਦੀਨਾ ਦੱਸੀਦਾ, ਹਜ਼ਰਤ ਮੁਹੰਮਦ ਸਾਹਿਬ ਉੱਥੇ ਰਹੇ ਨੇ ਤੇ ਮੈਨੂੰ ਉਹਦਾ ਵੀ ਦਰਸ਼ਨ ਕਰਾ ਦਿਓ ਜਾਂਦੇ ਜਾਂਦੇ। ਚੱਲ ਭਾਈ ਮਰਦਾਨਿਆ ਉੱਥੇ ਵੀ ਕੰਮ ਹੈ, ਜਾ ਕੇ ਇੱਥੇ ਉਹਨਾਂ ਦਿਨਾਂ ਵਿੱਚ ਜਿਹਦਾ ਜਿਸਦਾ ਨਾਮ ਕਾਰੂ ਹੈ, ਅਸਲੀ ਨਾਮ ਇਹਦਾ ਕਾਰੂ ਨਹੀਂ ਸੀ, ਇਹਦਾ ਨਾਮ ਤੇ ਹੋਰ ਸੀ ਲੇਕਿਨ ਇਹਦਾ ਕੰਮ ਕਾਰੂ ਵਾਲੇ ਸਨ ਤੇ ਲੋਕੀ ਇਹਨੂੰ ਕਾਰੂ ਕਹਿੰਦੇ ਸਨ। ਭਾਈ ਸੰਤੋਖ ਸਿੰਘ ਨੇ ਇਹਨੂੰ ਕਾਰੂ ਦੇ ਨਾਮ ਤੇ ਲਿਖ ਦਿੱਤਾ ਨਾਨਕ ਪ੍ਰਕਾਸ਼ ਵਿੱਚ। ਉਹ ਕਹਿੰਦੇ ਨੇ ਰੂਮ ਵਲਾਇਤ ਜਹਾਂ ਮਹਾਨਾ, ਪਾਤਸ਼ਾਹ ਕਾਰੂ ਤੇ ਥਾਨਾ, ਤਿਸ ਕੋ ਸੁਖ ਦੇਣੇ ਕੇ ਹੇਤਾ, ਪੁਰ ਪਰਵਸ਼ੇ ਬੇਦੀ ਕੋਲ ਕੀਤਾ। ਗੁਰੂ ਨਾਨਕ ਪਾਤਸ਼ਾਹ ਮਦੀਨੇ ਪਹੁੰਚ ਗਏ। ਕਾਰੂ ਕੇਰ ਦੁਰਗ ਜੋ ਭਾਰੀ, ਤਿਸ ਕੇ ਬੈਠੇ ਜਾਏ ਅਗਾਰੀ, ਜਿਸ ਕਿਲੇ ਵਿੱਚ ਕਾਰੂ ਰਹਿੰਦਾ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਆਪਣੇ ਸੇਵਕਾਂ ਸਮੇਤ ਉਹਦੇ ਦਰਵਾਜੇ ਦੇ ਸਾਹਮਣੇ ਜਾ ਬੈਠੇ ਚੌਂਕ ਵਿੱਚ, ਤੇ ਇੱਥੇ ਸਤਿਗੁਰਾਂ ਨੇ ਸੋਚਿਆ ਭਈ ਆਪਣੇ ਵੱਲ ਧਿਆਨ ਦਵਾਉਣਾ, ਕੋਈ ਨਾ ਕੋਈ ਤੇ ਕੰਮ ਕਰੀਏ ਨਾ। ਗੁਰੂ ਨਾਨਕ ਦੇਵ ਪਾਤਸ਼ਾਹ ਠੀਕਰੀਆਂ ਚੁਣ ਚੁਣ ਕੇ ਤੇ ਢੇਰ ਲਾਈ ਜਾਂਦੇ ਨੇ। ਕਾਰੂ ਦਾ ਸਮਾਂ ਹੋਇਆ, ਉਤਰਿਆ ਮਹਿਲਾਂ ਚ, ਦਰਵਾਜੇ ਵਿੱਚ ਆਇਆ, ਸਾਹਮਣੇ ਨਜ਼ਰ ਪਈ ਤੇ ਨਜ਼ਰ ਪਈ ਤਿੰਨ ਦਰਵੇਸ਼ ਬੈਠੇ ਨੇ, ਇੱਕ ਵਿੱਚੋਂ ਠੀਕਰੀਆਂ ਚੁਣਦਾ ਪਿਆ। ਕਾਰੂ ਨੇ ਆਖਿਆ ਹੈ ਤੇ ਦਰਵੇਸ਼ ਆ, ਠੀਕਰੀਆਂ ਨੀ ਕੀ ਕਰਨੀਆਂ ਨੇ, ਪੁੱਛ ਤੇ ਲਈਏ ਸ਼ੰਕਾ। ਗਿਆ ਕੋਲ ਗਿਆ ਕਾਰੂ, ਪੁੱਛਦਾ ਐ ਦਰਵੇਸ਼ ਆਪਣੇ ਇਹ ਠੀਕਰੀਆਂ ਕਿਆ ਕਰਨੀ ਹੈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਦਰਗਾਹ ਵਿੱਚ ਨਾਲ ਲੈ ਕੇ ਜਾਣਾ। ਉਹਨਾਂ ਆਖਿਆ ਝੂਠ ਬੋਲਿਆ, ਇਹ ਕੋਈ ਅਮਲੀ ਜਾਪਦਾ, ਇਹਨੇ ਮੇਰੀ ਗੱਲ ਸਮਝੀ ਨਹੀਂ। ਦੁਬਾਰਾ ਫਿਰ ਪੁੱਛਿਆ ਕਿ ਮੈਂ ਆਪ ਤੋਂ ਪੁੱਛਿਆ ਕਿ ਇਹ ਠੀਕਰੀਆਂ ਕੀ ਕਰਨੀਆਂ ਨੇ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਦੱਸਿਆ ਕਿ ਮੈਂ ਦਰਗਾਹ ਵਿੱਚ ਲੈ ਕੇ ਜਾਣਾ। ਕਹਿੰਦਾ ਬਿਲਕੁਲ ਝੂਠ, ਦਰਗਾਹ ਵਿੱਚ ਨਹੀਂ ਜਾ ਸਕਦੀਆਂ, ਅੰਦਰ ਨਹੀਂ ਨਾ ਜਾ ਸਕਦੀ ਆਖੇ ਨਹੀਂ ਤੇ ਮੈਂ ਇਹੀ ਤੇ ਗੱਲ ਆਖਣੀ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਫਿਰ ਤੂੰ ਜਿਹੜੀ 40 ਗੰਜ ਮਾਇਆ ਜੋੜੀ ਆ ਉਹ ਕਿੱਥੇ ਲੈ ਜਾਏਗਾ, ਉਹ ਚਲੇ ਜਾਏਗੀ ਤੇਰੇ ਨਾਲ। ਇੱਥੇ ਖਲੋ ਕੇ ਗੁਰੂ ਨਾਨਕ ਦੇਵ ਜੀ ਨੇ ਨਸੀਹਤ ਨਾਮਾ ਉਚਾਰਿਆ ਜਿਹਦੇ ਵਿੱਚ ਕਾਰੂ ਨੂੰ ਨਸੀਹਤ ਕੀਤੀ ਹੈ, ਉਸ ਬਾਣੀ ਦਾ ਨਾਮ ਹੈ ਨਸੀਹਤ ਨਾਮਾ। ਪਾਤਸ਼ਾਹ ਕਹਿੰਦੇ ਨੇ ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ, ਜੋ ਦੀਸੈ ਜਿਮੀ ਪਰਸੋ ਹੋਸੀ ਫਨਾਏ, ਦਾਇਮ ਬਾ ਦੌਲਤ ਕੈਸੇ ਬੇਸ਼ੁਮਾਰ, ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ, ਦਮੜਾ ਤੁਸੀਂ ਕਾ ਜੋ ਖਰਚੇ ਅਰ ਖਾਏ, ਦੇਵੈ ਦਿਲਾਵੈ ਰਜਾਵੈ ਖੁਦਾਏ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਤਹਿਕੀਕ ਦਿਲਦਾਨੀ ਵੋਹੀ ਬਿਸ਼ਟ ਜਾਏ, ਕੀਜੇ ਤਵੱਜਾ ਨਾ ਕੀਜੇ ਗੁਮਾਨ, ਨਾ ਰਹਿਸੀ ਇਹ ਦੁਨੀਆਂ ਨਾ ਰਹੇਗਾ ਜਹਾਨ, ਹਾਥੀ ਵਾ ਘੋੜੇ ਵਾ ਲਸ਼ਕਰ ਹਜ਼ਾਰ, ਹੋਵੇਗੇ ਗਰਕ ਪਲ ਮੈਂ ਨਾ ਲਾਗੇਗੀ ਬਾਰ, ਉਹ ਦੁਨੀਆਂ ਕੇ ਦੀਵਾਨੇ ਕਹੇ ਮੁਲਕ ਮੇਰਾ, ਆਈ ਮੌਤ ਸਿਰ ਪਰ ਨਾ ਤੇਰਾ ਨਾ ਮੇਰਾ, ਲੈ ਕੇ ਕੀ ਜਾਏਗਾ ਦੁਨੀਆਂ ਤੋਂ। ਅੱਗੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾ ਸੂਝੇ ਨਾ ਬੂਝੇ, ਬਾਹਰ ਕਿਆ ਹੋਏ ਹਰਾਮੀ, ਗਰੀਬਾਂ ਕੋ ਮਾਰੇ ਮੰਗੋਏ। ਸਾਹਮਣੇ ਖਲੋ ਕੇ ਗੁਰੂ ਨਾਨਕ ਦੇਵ ਜੀ ਨੇ ਗਾਲਾਂ ਤੇ ਫਿਟਕਾਂ ਲਾਣਤਾ ਪਾਈਆਂ ਕਾਰੂ ਨੂੰ। ਮੈਂ ਕਹਿੰਦਾ ਕਿ ਮੁਸਲਮਾਨ ਦੇਸ਼ ਹੋਵੇ ਤੇ ਮੁਸਲਮਾਨ ਹੀ ਬਾਦਸ਼ਾਹ ਹੋਵੇ, ਤੇ ਏਡਾ ਸਿਤਮਗੜ ਬਾਦਸ਼ਾਹ ਜਿਸਨੇ ਇੱਕ ਪੈਸਾ ਨਹੀਂ ਪ੍ਰਜਾ ਕੋਲ ਰਹਿਣ ਦਿੱਤਾ, ਏਡੇ ਜਬਰ ਜੰਗ ਬਾਦਸ਼ਾਹ ਦੇ ਸਾਹਮਣੇ ਉਹਨੂੰ ਲਾਣਤਾ ਤੇ ਫਿਟਕਾਂ ਪਾਉਣੀਆਂ, ਗੁਰੂ ਨਾਨਕ ਵਰਗਾ ਹੀ ਕੋਈ ਸੂਰਮਾ ਗੁਰੂ ਹੋ ਸਕਦਾ ਹੈ? ਲਾਣਤਾ ਪਾਈਆਂ, ਥਰ ਥਰ ਕੰਬਦਾ ਪਿਆ ਕਾਰੂ, ਬਾਦਸ਼ਾਹ ਬਣਿਆ ਫਿਰਦਾ ਸੀ, ਥਰ ਥਰ ਪਿਆ ਕੰਬਦਾ। ਆਖਿਰ ਹੱਥ ਜੋੜ ਦਿੱਤੇ, ਇਹ ਦਰਵੇਸ਼ ਮੈਨੂੰ ਇਹ ਗੱਲ ਦੱਸੋ ਵੀ ਮੈਂ ਕਰਾਂ ਕੀ, ਇਹ ਜੋ ਤੁਸੀਂ ਆਖਿਆ ਮੈਨੂੰ ਅੱਜ ਤੱਕ ਮੈਨੂੰ ਆਖਿਆ ਹੀ ਕਿਸੇ ਨੇ, ਹੁਣ ਦੱਸੋ ਕੀ ਕਰਨਾ ਚਾਹੀਦਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਤੇ ਦਰਗਾਹ ਤੋਂ ਬਚਣਾ, ਜੇ ਤੂੰ ਦੋਜਕਾਂ ਦੀ ਅੱਗ ਤੋਂ ਬਚਣਾ, ਤੇ ਜਿੰਨੀ ਮਾਇਆ ਸਾਰੀ ਗਰੀਬਾਂ ਦੇ ਖਰਚ ਕਰ ਦੇ, ਸਾਰੀ ਸਕੂਲ ਬਣਵਾ ਦੇ, ਸਰਾਵਾਂ ਬਣਵਾ ਦੇ, ਲੰਗਰ ਲਾ ਦੇ, ਗਰੀਬਾਂ ਨੂੰ ਵੰਡ ਦੇ, ਮਦਦ ਕਰ ਗਰੀਬਾਂ ਦੀ, ਜੇ ਦਰਗਾਹ ਵਿੱਚੋਂ ਬਚਣਾ ਨਹੀਂ ਤੇ ਜੁਤਿਆਇਆ ਜਾਏਗਾ ਦਰਗਾਹ ਵਿੱਚ। ਥਰ ਥਰ ਕੰਬਦਾ ਸਤਿਗੁਰਾਂ ਦਾ ਬਚਨ ਮੰਨ ਲਿਆ, ਗੁਰੂ ਦਾ ਸਿੱਖ ਬਣਿਆ, ਗੁਰੂ ਨਾਨਕ ਦੇਵ ਦਾ ਕਾਰੂ। ਕਈ ਦਿਨ ਸਤਿਗੁਰੂ ਜੀ ਰਹੇ ਇੱਥੇ, ਆਖਰ ਭੈਣ ਨਾਨਕੀ ਨੇ ਯਾਦ ਕਰ ਲਿਆ ਤੇ ਤਿਆਰੀ ਹੋ ਪਈ। ਕਾਰੂ ਨੂੰ ਪਤਾ ਲੱਗਾ ਕਿ ਨਾਨਕ ਦਰਵੇਸ਼ ਵਾਪਸ ਜਾ ਰਹੇ ਨੇ, ਆਇਆ ਸਾਰੇ ਪਿੰਡ ਦੇ ਸਾਰੇ ਮਦੀਨੇ ਦੇ ਪਤਵੰਤੇ ਸੱਜਣ ਸੱਜੇ, ਬਾਕੀ ਮੌਲਵੀ ਕਈ ਤੇ ਹੋਰ ਵੀ ਮੁੱਲਾ ਮੁਲਾੜੇ ਕਈ ਇਕੱਠੇ ਕੀਤੇ, ਸਿਆਣੇ ਹਾਜੀ ਤੇ ਕਾਜੀ ਸਾਰੇ, ਇਹਦੇ ਵਿੱਚ ਪੀਰ ਬਹਾਵਦੀਨ ਸੀ, ਇਹਨਾਂ ਨੇ ਆਣ ਕੇ ਵਿਦਾ ਕਰਨ ਲੱਗੇ। ਜਿਸ ਵੇਲੇ ਘਰ ਵਿੱਚੋਂ ਸ਼ਹਿਰ ਤੋਂ ਬਾਹਰ ਨਿਕਲੇ, ਕਾਰੂ ਨਾਲ ਨਾਲ ਤੁਰਿਆ ਆ ਰਿਹਾ ਗੁਰੂ ਨਾਨਕ ਦੇਵ ਜੀ ਦੇ, ਤੇ ਰਸਤੇ ਵਿੱਚ ਕਾਰੂ ਨੇ ਸਵਾਲ ਕੀਤਾ। ਭਾਈ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਵਿੱਚ ਲਿਖਦੇ ਨੇ, ਕਹਿੰਦੇ ਨੇ ਜਦ ਬਾਬਾ ਪਾਛੇ ਕੋ ਚੱਲਣੇ ਲਾਗਾ, ਤਬ ਕਾਰੂ ਬੋਲਾ ਵੱਡ ਭਾਗਾ, ਅਬ ਬਾਬਾ ਜੀ ਪਾਛੇ ਗਮੈ, ਫਿਰ ਦੀਦਾਰ ਦਿਓ ਕਬ ਹਵੇ। ਕਾਰੂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਆਪਣੇ ਦੇਸ਼ ਨੂੰ ਚੱਲੇ ਹੋ, ਤੇ ਫਿਰ ਦਰਸ਼ਨ ਤੁਹਾਡੇ ਕਦੋਂ ਹੋਣਗੇ? ਆਖਣਾ ਹੀ ਪੈਂਦਾ ਨਾ ਕਿਸੇ ਨੂੰ ਜਦੋਂ ਵਿਦਿਆ ਕਰੀਏ ਤਾਂ। ਜਿਸ ਵੇਲੇ ਇਹ ਬਚਨ ਕੀਤਾ ਕਾਰੂ ਨੇ, ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਬਹੁਤ ਦੂਰ ਪਹੁੰਚੇ ਹੋਏ ਸਨ, ਦਿਲ ਇੱਥੇ ਸੁਲਤਾਨਪੁਰ ਸੀ, ਭੈਣ ਨਾਨਕੀ ਯਾਦ ਕਰ ਰਹੀ ਸੀ, ਤੇ ਵਕਤ ਭਵਿੱਖਤ ਵਾਕ ਉਚਾਰਨ ਕੀਤਾ। ਕਹਿੰਦੇ ਨੇ ਕਾਰੂ ਹੁਣ ਦਰਸ਼ਨ ਹੋਣ ਵਿੱਚ ਕੁਛ ਦੇਰੀ ਹੈ, ਕਦੋਂ ਤੱਕ? ਪਾਤਸ਼ਾਹ ਕਹਿੰਦੇ ਨੇ ਦਸਵਾਂ ਜਾਮਾ ਪੈਰੋਂ ਜਬੈ, ਨਾਮ ਗੋਬਿੰਦ ਸਿੰਘ ਹੋਸੀ ਤਬੈ, ਸਿੰਘ ਕਰੂ ਸਭ ਕੇਸਾਂ ਧਾਰੀ, ਪੌਲ ਛਕਾਊ ਖੰਡੇ ਧਾਰੀ। ਕਾਰੂ ਤੇਰੀਆਂ ਮੇਰੀਆਂ ਗੱਲਾਂ ਹੁਣ ਦਸਵੇਂ ਜਾਮੇ ਵਿੱਚ ਫੇਰ ਹੋਣਗੀਆਂ, ਇਹ ਮੇਰੀ ਨਿਸ਼ਾਨੀ ਹੋਏਗੀ, ਮੈਂ ਕੇਸਾਂ ਧਾਰੀ ਸਿੰਘ ਪ੍ਰਗਟ ਕਰਾਂਗਾ ਦਸਵੇਂ ਜਾਮੇ ਵਿੱਚ। ਧਿਆਨ ਰੱਖਣਾ ਇਹ ਪੇਸ਼ੀਨ ਗੋਈ ਹੈ, ਇਹਦਾ ਨਾਮ ਭਵਿੱਖਤ ਵਾਕ ਹੈ। ਗੁਰੂ ਨਾਨਕ ਦੇਵ ਜੀ ਨੇ ਦਸਵਾਂ ਜਾਮਾ ਪਹਿਲਾਂ ਦੱਸ ਦਿੱਤਾ ਮੈਂ ਆਵਾਂਗਾ, ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਦਸਵਾਂ ਜਾਮਾ ਜਨਮ ਸਾਖੀ ਵਿੱਚ ਦੱਸ ਰਹੇ ਨੇ। ਅਜਿੱਤੇ ਰੰਧਾਵੇ ਦੀ ਸਾਖੀ ਪੜ੍ਹੋ, ਅਜੇ ਵੀ ਲਿਖਿਆ ਹੋਇਆ ਬੱਚਾ ਅਜਿੱਤਿਆ ਦਸਵਾਂ ਜਾਮਾ ਜਿਹੜਾ ਆਵੇਗਾ ਉਸ ਕਰਨਾ ਰਾਹ ਦੱਸੇਗਾ, ਉਹਦੀ ਮਰਜ਼ਾਦਾ ਬੜੀ ਸਖਤ ਹੋਵੇਗੀ, ਦੁਸ਼ਟਾ ਦਾ ਨਾਸ ਕਰੇਗਾ। ਅੱਗੇ ਗਿਆਰਵੇਂ ਜਾਮੇ ਦੀ ਬਾਬਤ ਲਿਖਿਆ, ਬੱਚਾ ਜਿੱਤਿਆ ਗਿਆਰਵਾਂ ਜਾਮਾ ਗੁਪਤ ਵਰਤੇਗਾ, ਲੋਕੀ ਪਛਾਣਨ ਦੇ ਲਈ, ਭੁੱਲ ਜਾਣਗੇ ਗੁਰੂ ਨੂੰ ਲੋਕੀ, ਗੁਪਤ ਵਰਤੇਗਾ। ਅੱਗੇ ਬਾਰਵੇਂ ਜਾਮੇ ਦੀ ਬਾਬਤ ਲਿਖਿਆ, गुरु नानक देव पातशाह कहिंदे ने बच्चा अजित्या बारवा जामा न्यारा ते निर्लंब होवेगा, निर्लेप होवेगा, करड़ा राह दसेगा, सूली शब्द उचरेगा। इतिहादक ये सारा जन्म साखी, अज दियां जन्म साखियां इन्होंने बदल दित्तियां ने, नवे पोष ने, अज पुरानियां जन्म साखियां अजे भी साडे कोल हैगियां ने जिन्हां विच ये सारी कथा है। गुरु नानक पातशाह लिखते ने कहिंदे ने नेह कलंक होए उतरसी महाबली अवतार, संत रचिया जुग जुग करे दुष्टा करे संघार, नया धर्म चलाए सी जग होम व्यवहार, नानक कल जुग तार सी कीर्तन नाम आधार। बारवे जामे की बाबत है, बच्चा जितया नेह कलंक होवेगा बारवा जामा, एक नवा धर्म चलाएगा, जग होम की मर्यादा संसार में चलेगी, कीर्तन ते नाम दे आसरे संसार नूं तारेगा, नाम दी दात देवेगा। रुकन दी नाल भी चर्चा कर दिया सतगुरा गुरु नानक पातशाह ने आखिया मैं फेर करूंगा खालसा। दसवें जामे विच ते खालसा प्रगट करना ही सी, कहिंदे ने दोबारा फेर दूजी वारी मैं फेर करूंगा खालसा वसे विच पंजाब, चार वर्ण का एक रूप देख करूं मैं आप, माझे विचो होसनी लुटेंगे लाहौर, जलालाबाद को सोध के फिर लेवे पिशौर, चौकी अटक बिठा के फिर जीते खैबर तंग, जलालाबाद को सोध के फिर काबल होसी जंग, काबल राज बिठा के गजनी को फिर लेहे, बल्ख बखारा साध के कंधारों कूच करे हैं, मक्का मदीना रूम को मरहट्टा पील फिरंग, दक्षिण पूर्व हिंद को जीत करेंगे जंग, दिल्ली तख्त पर बहेगी आप गुरु की फौज, शत्र फिरावे शीश पर बड़ी करेंगे मौज। सच्चे सतगुर जी दे राज विच सतजुग होसी आण, ताबिया चले जो गुरु की खाए ना जमका बाण, जय जय होसी देश में बहुत बड़े प्रताप ते, बहुत बड़े प्रताप ते रजत हो सब मिलेंगे सूबे थापे आप, सूबे थापण किसे गुरु ने नहीं थापे सतगुरु राम सिंह जी के बगैर। लेकिन ये गुरु नानक का वाक है करणी नामे विच, रुकन दीन नूं आख्या बारहवें जामा सूबे थापेगा, इस तो पिछले गुरु साहबां ने किसे ने सूबा पदवी नहीं किसे नूं दित्ती। इतिहास वेख लो मसंद ते बहुत होए ने पर सूबा नहीं किसे ने बनाया। गुरु नानक पातशाह कहिंदे ने रुकन दीन बारहवें जामे विच सूबे थापेगा। ये सारी पेशीन गोई भविखत वाक गुरु नानक देव पातशाह ने रुकन दीन दे नाल चर्चा दे विच उचारण किए हुए। सो मैं अर्ज करा दसवां जामा गुरु नानक पातशाह दसवें जामे विच आए, उन्होंने आण के अपने पिछली मर्यादा सारी बदल के रख दिती गुरु गोबिंद सिंह पातशाह ने। जिस वेले गुरु तेग बहादुर पातशाह शहीद होए दिल्ली विच, भाई जैता इत्थे सी, उन्हूं पहला छुट्टी दे दित्ती सी सतगुरां ने, शायद इसे वास्ते छुट्टी दित्ती होवे, इसने शीस की संभाल कर ली, शीस नूं लपेटिया कपड़े विच लैके निकल गया ते धड़दा संस्कार कीता लखी शाह वणजारे ने रकाबगंज विच। ए रकाबगंज एक पिंड हुंदा सी जिथे लखी शाह रहिंदा सी, जिथे अज ओ अस्थान है। जे उसने अपने गुरु तेग बहादुर जी दे धड़दा संस्कार करन वास्ते अपने मकाना नूं अग ला दित्ती ताकि कोई कह ना सके कि संस्कार कीता है, उत्थे हुण रकाबगंज अजे गुरु साहिबां दा ओ अस्थान बनिया होया गुरु तेग बहादुर जी दी निशानी। भाई जैता सीस लैके गए आनंदपुर साहब, ते जिस वेले पता लगा कि भाई जैता गुरु तेग बहादुर जी दा सीस लैके आए ने, ते फिर सीस दा सारियां संगतां इकट्ठियां होईयां, लागे लागे होर पिंडां विचों संगत इकट्ठी होई, बहुत सारे वड्डे इकट्ठ विच बड़ा शोकमई प्रोग्राम दे विच गुरु तेग बहादुर जी दे सीस दा संस्कार आनंदपुर साहब कीता गया। उत्थे भी सीसगंज बनिया होया, ते अब उस तो बाद एक शोक सभा होई जिदे विच गोबिंद राय जी पुछदे ने भाई जैते नूं, भाई जैता ए गल दस कि जदों दिल्ली विच गुरु तेग बहादुर जी शहीद होए सन उदों दिल्ली दे सिख जिहड़े सन रहण वाले वह तो बड़े दुखी होने ने। वह कहिंदा नहीं पातशाह इस तरह नहीं होया। फिर की होया? उन्हें आख्या गरीब नवाज ਪੁਲਿਸ ਕਰਮਚਾਰੀਆਂ ਨੇ ਜਾ ਕੇ ਕਈਆਂ ਸਿੱਖਾਂ ਦੇ ਘਰਾਂ ਵਿੱਚ ਜਾ ਕੇ ਸੁਣਾ ਦਿੱਤੇ ਕਿ ਤੁਹਾਡੇ ਗੁਰੂ ਦਾ ਧੜ ਤੇ ਸੀਸ ਪਿਆ ਹੋਇਆ ਉੱਥੇ ਚਾਂਦਨੀ ਚੌਂਕ ਵਿੱਚ ਸੰਭਾਲ ਲਓ ਆਣ ਕੇ। ਤੇ ਕਈਆਂ ਸਿੱਖਾਂ ਨੇ ਨਾ ਕਰ ਦਿੱਤੀ ਕਿ ਅਸੀਂ ਤੇ ਸਿੱਖ ਹੀ ਨਹੀਂ, ਤੁਹਾਨੂੰ ਭੁਲੇਖਾ ਲੱਗਾ। ਇਹ ਸਾਰੀ ਕਥਾ ਸੁਣਦਿਆਂ ਸੁਣਦਿਆਂ ਗੋਬਿੰਦ ਰਾਏ ਜੀ ਜੋਸ਼ ਵਿੱਚ ਆ ਗਏ। ਗਾਤਰੇ ਕਿਰਪਾਨ ਸੀ, ਕਿਰਪਾਨ ਦੇ ਦਸਤੇ ਤੇ ਹੱਥ ਚਲੇ ਗਿਆ ਖਿੱਚ ਕੇ। ਕਿਰਪਾਨ ਉਸ ਦਿਨ ਆਖਿਆ ਸੀ ਗੁਰੂ ਤੇ ਗੁਰੂ ਸ੍ਰੀ ਗੋਬਿੰਦ ਰਾਏ ਜੀ ਨੇ ਕਿ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ ਤੇਗ ਤੁਹੀ ਸਹਿਥੀ ਤੁਹੀਂ ਤੁਹੀਂ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭੈ ਸਿੰਧ ਭਵ ਪਾਰ ਕਾਲ ਤੁਹੀਂ ਕਾਲੀ ਤੁਹੀਂ ਤੁਹੀਂ ਤੇਗ ਅਰ ਤੀਰ ਤੁਹੀਂ ਨਿਸ਼ਾਨੀ ਜੀਤ ਕੀ ਆਜ ਤੁਹੀਂ ਜਗ ਵੀਰ। ਇੱਥੇ ਹਥਿਆਰਾਂ ਨੂੰ ਕਿਰਪਾਨ ਨੂੰ ਮਹਾਨਤਾ ਦਿੱਤੀ ਸਤਿਗੁਰਾਂ ਨੇ, ਆਖਿਆ ਹੁਣ ਸ਼ਕਤੀ ਤੇਰੇ ਵਿੱਚ ਹੀ ਹੈ, ਤੇਰੀ ਸ਼ਕਤੀ ਨਾਲ ਮੈਂ ਅਗਲਾ ਕੰਮ ਹੁਣ ਕਰਾਂਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਰਜ਼ਾਦਾ ਬਦਲ ਕੇ ਰੱਖੀ, ਗੁਰੂ ਨਾਨਕ ਦੇ ਸਿੱਖਾਂ ਨੂੰ ਸਿੰਘ ਬਣਾਇਆ ਤੇ ਸਿਪਾਹੀ ਦਾ ਰੂਪ ਦਿੱਤਾ, ਸ਼ਸਤਰਧਾਰੀ ਬਣਾ ਦਿੱਤਾ, ਕੇਸਾਧਾਰੀ ਬਣਾ ਦਿੱਤਾ। ਅਨੰਦਪੁਰ ਵਿੱਚ ਚੜ੍ਹਦੀਆਂ ਕਲਾ ਹੋ ਗਈਆਂ, ਫੌਜਾਂ ਇਕੱਠੀਆਂ ਕੀਤੀਆਂ, ਰਣਜੀਤ ਨਗਾਰਾ ਬਣਾਇਆ। ਜਦੋਂ ਰਣਜੀਤ ਨਗਾਰਾ ਵੱਜਿਆ ਤੇ ਲਾਗੇ ਲਾਗੇ ਦੇ ਪਹਾੜੀ ਰਾਜੇ ਕੰਬ ਉੱਠੇ, ਭਾਈ ਇੰਨੀ ਵੱਧਦੀ ਹੋਈ ਤਾਕਤ ਨੂੰ ਬਰਦਾਸ਼ਤ ਨਾ ਕਰ ਸਕੇ, ਹਿੰਦੂ ਰਾਜਿਆਂ ਹੀ ਖਿਲਾਫਤ ਕਰ ਦਿੱਤੀ ਸ਼ੁਰੂ। ਵੱਧਦੀ ਇੰਨੀ ਗੱਲ ਵਧੀ, ਸਮੇਂ ਨੇ ਸਾਥ ਨਾ ਦਿੱਤਾ, ਜ਼ੋਰ ਬਹੁਤਾ ਪੈ ਗਿਆ, ਅਜੇ ਤਾਕਤ ਥੋੜ੍ਹੀ ਸੀ ਕੋਲ। ਸਿੱਖ ਲੜਦੇ ਲੜਦੇ ਕਈ ਡੋਲ ਗਏ, ਕਈ ਛੁੱਟੀ ਮੰਗ ਕੇ ਚਲੇ ਗਏ, ਕਈ ਰਾਤ ਚੋਰੀ ਭੱਜ ਗਏ। ਭਾਈ ਮਹਾਂ ਸਿੰਘ ਵਰਗਿਆਂ ਨੇ ਬਿਦਾਵਾ ਲਿਖ ਕੇ ਤੇ ਸਿੱਖਾਂ ਨੂੰ ਸਿੱਖ ਪਿੱਠ ਦੇ ਗਏ ਗੁਰੂ ਕਲਗੀਧਰ ਪਾਤਸ਼ਾਹ ਨੂੰ। ਥੋੜੇ ਸਿੱਖ ਬਾਕੀ ਰਹਿ ਗਏ, ਅਨੰਦਪੁਰ ਕਿਲ੍ਹਾ ਛੱਡਣਾ ਪਿਆ, ਛੱਡ ਕੇ ਕਿਲ੍ਹੇ ਨੂੰ। ਤੇ ਜਿਸ ਵੇਲੇ ਨਿਕਲੇ, ਕਿਸੇ ਕਵੀ ਨੇ ਲਿਖਿਆ ਕਿਲ੍ਹਾ ਛੱਡਿਆ ਜਦੋਂ ਅਨੰਦਪੁਰ ਦਾ, ਤੋਪ ਕਿਸੇ ਪਾਸੇ ਤੋੜਾ ਕਿਸੇ ਪਾਸੇ, ਪੰਥ ਖਿੰਡਿਆ ਵਾਂਗ ਪਰਵਾਨਿਆਂ ਦੇ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ, ਟੁਕੜੇ ਜਿਗਰ ਦੇ ਗੁਰੂ ਦਸਮੇਸ਼ ਜੀ ਦੇ, ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ, ਵਾਲੀ ਪੰਥ ਦਾ ਅੱਜ ਦਰਵੇਸ਼ ਬਣਿਆ, ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ, ਨੰਗੇ ਪੈਰ ਜਾਮਾ ਲੀਰੋ ਲੀਰ ਹੋਇਆ, ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ, ਫਿਰ ਵੀ ਭਾਣਾ ਅਕਾਲ ਦਾ ਮਨ ਆਖੇ ਭਈ ਦਿਲ ਕਿਸੇ ਪਾਸੇ ਤੇ ਮੋੜਾ ਕਿਸੇ ਪਾਸੇ। ਸਮੇਂ ਨੇ ਸਾਥ ਨਾ ਦਿੱਤਾ, ਸਰਸਾ ਨਦੀ ਪਾਰ ਕਰਨ ਲੱਗਿਆਂ ਦੋ ਸਾਹਿਬਜ਼ਾਦੇ ਵਿਛੜ ਗਏ, ਦੋ ਨਾਲ ਰਹਿ ਗਏ, ਉਹ ਸਰਹੰਦ ਵਿੱਚ ਸ਼ਹੀਦ ਕੀਤੇ ਗਏ ਤੇ ਦੋ ਆਪਣੇ ਅੱਖਾਂ ਦੇ ਸਾਹਮਣੇ ਜਿਗਰ ਦੇ ਟੁਕੜਿਆਂ ਨੂੰ ਸ਼ਹੀਦ ਕਰਵਾਇਆ। ਰਾਤ ਚਮਕੌਰ ਦੀ ਗੜੀ ਵਿੱਚੋਂ ਨਿਕਲਣਾ ਪਿਆ ਸਾਹਿਬਾਂ ਨੂੰ, ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਦੇ ਉੱਤੋਂ ਦੀ ਨੰਗੇ ਪੈਰ ਲਹੂ ਲੁਹਾਨ ਹੋ ਗਏ। ਗੁਲਾਬੇ ਮਸੰਦ ਦੇ ਘਰ ਜਾ ਕੇ ਲੰਗਰ ਪਾਣੀ ਛਕਿਆ ਤੀਸਰੇ ਦਿਨ, ਇੱਥੇ ਵੀ ਖਲੋਣਾ ਨਾ ਮਿਲਿਆ, ਪਿੱਛੇ ਛਾਈ ਸੈਨਾ ਲੱਗੀ ਹੋਈ ਸੀ, ਕਿਸੇ ਨੇ ਦੱਸ ਦਿੱਤਾ ਵੀ ਚਾਰ ਚੁਫੇਰੇ ਘੇਰਾ ਹੈ। ਇੱਥੇ ਗਨੀ ਖਾਂ ਤੇ ਨਵੀ ਖਾਂ ਪਠਾਣ ਬੱਚੇ ਮਿਲੇ ਜਿਨ੍ਹਾਂ ਨੇ ਨਾਲ ਮਦਦ ਕੀਤੀ, ਤੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਤੇ ਗਨੀ ਖਾਂ ਤੇ ਨਵੀ ਖਾਂ ਤੇ ਮਾਨ ਸਿੰਘ, ਤਿੰਨ ਸਿੱਖ ਸਨ ਨਾਲ ਤੇ ਦੋ ਗਨੀ ਖਾਂ ਤੇ ਨਵੀ ਖਾਂ। ਇੱਥੇ ਉੱਚ ਦੇ ਪੀਰ ਬਣ ਕੇ ਨਿਕਲਣਾ ਪਿਆ। ਇਹਨਾਂ ਨੇ ਰਾਜਨੀਤੀ ਰਾਜਨੀਤੀ ਦੇ ਸਿਰ ਅੱਖਾਂ ਵਿੱਚ ਘੱਟਾ ਪਾਇਆ, ਭਾਵ ਰਾਜਨੀਤੀ ਵਰਤੀ। ਸਤਿਗੁਰੂ ਨੇ ਆਖਿਆ ਉੱਚ ਦੇ ਪੀਰ ਨੇ ਇਸ ਤਰੀਕੇ ਨਾਲ ਇਸ ਇਲਾਕੇ ਵਿੱਚੋਂ ਨਿਕਲ ਕੇ ਅੱਗੇ ਮਾਲਵੇ ਵਿੱਚ ਪ੍ਰਵੇਸ਼ ਕੀਤਾ। ਮਾਲਵੇ ਵਿੱਚ ਵੀ ਖਲੋਣਾ ਨਾ ਮਿਲਿਆ, ਮੁਕਤਸਰ ਦੇ ਜੰਗ ਕਰਕੇ ਇੱਥੋਂ ਜਿਉਂ ਰਾਜਪੂਤਾਨੇ ਵਿੱਚੋਂ ਨਿਕਲੇ ਨੇ, ਜਾ ਕੇ ਜਿਉਂ ਚਲਦੇ ਚਲਦੇ ਸਤਿਗੁਰਾਂ ਨੇ ਗੋਦਾਵਰੀ ਨਦੀ ਦੇ ਕੰਢੇ ਤੇ ਜਾ ਕੇ ਮਹਾਰਾਸ਼ਟਰ ਦੀ ਧਰਤੀ ਤੇ ਜਾ ਕੇ ਨਿਵਾਸ ਕੀਤਾ। ਇੱਥੇ ਰਹਿੰਦਾ ਸੀ ਇੱਕ ਮਾਧੋ ਦਾਸ ਬੈਰਾਗੀ, ਇਹ ਬੜੀ ਕਰਨੀ ਵਾਲਾ ਸੀ, 52 ਵੀਰ ਇਹਦੇ ਵੱਸ ਵਿੱਚ ਸਨ, ਜੰਤਰ ਮੰਤਰ ਬਹੁਤੇ ਜਾਣਦਾ ਸੀ ਤੇ ਕਈਆਂ ਆਇਆ ਸਾਧੂਆਂ ਦੀ ਬਿਜਤੀ ਵੀ ਕਰਦਾ ਸੀ। ਇੱਥੇ ਕਿਸੇ ਨੇ ਰਸਤੇ ਵਿੱਚ ਹੀ ਦੱਸਿਆ, ਮਹਾਰਾਜ ਤੁਸੀਂ ਉੱਥੇ ਚੱਲੇ ਹੋ ਤੇ ਧਿਆਨ ਰੱਖਣਾ ਉੱਥੇ ਮਾਧੋ ਦਾਸ ਵਿਰਾਗੀ ਹੈ ਤੇ ਉਹਨੇ ਅੱਗੇ ਕਈਆਂ ਸਾਧੂਆਂ ਦੀ ਬਿਜਤੀ ਕੀਤੀ ਹੈ, ਤੁਸੀਂ ਜਾਓਗੇ ਤੇ ਧਿਆਨ ਰੱਖਣਾ। ਉਹਨੇ ਪਲੰਗ ਰੱਖਿਆ ਹੋਇਆ ਜਿਹੜਾ ਉਹਦੇ ਤੇ ਜਾ ਕੇ ਬਹਿੰਦਾ, ਉਹ ਗੁਪਤ ਸ਼ਹੀਦਾਂ ਨੂੰ ਭੇਜ ਕੇ ਤੇ ਉਲਟਾ ਕੇ ਥੱਲੇ ਮਾਰਦਾ, ਤੁਸੀਂ ਬਚਣਾ। ਸਤਿਗੁਰੂ ਆਖਿਆ ਕੋਈ ਗੱਲ ਨੀ, ਮੈਂ ਚੱਲੇ ਹੀ ਇਸੇ ਵਾਸਤੇ। ਜਿੱਥੇ ਲੋਕੀ ਜਾਣ ਕੇ ਜਿੱਥੋਂ ਉਹ ਬਿਜਤੀ ਕਰਦਾ ਸੀ ਉਸੇ ਪਲੰਗ ਤੇ ਸੱਚੇ ਪਾਤਸ਼ਾਹ ਆਣ ਕੇ ਬਰਾਜ ਗਏ, ਬਰਾਜ ਗਏ। ਪਤਾ ਲੱਗਾ ਉਹਨੂੰ ਬਈ ਅੱਜ ਕੋਈ ਹੋਰ ਆਣ ਕੇ ਦਰਵੇਸ਼ ਹੈ ਕੋਈ, ਉਹ ਆਇਆ ਤੇ ਉਹ ਪਲੰਗ ਤੇ ਸੁੱਤਾ ਪਿਆ ਤੇ ਉਹਦੇ ਨਾਲ ਕੋਈ ਸਿੱਖ ਵੀ ਨੇ, ਉਹਦੇ ਚੇਲੇ ਵੀ ਨਾਲ ਨੇ। ਉਹਨੇ ਆਖਿਆ ਕੋਈ ਗੱਲ ਨਹੀਂ, ਗੁਪਤ ਵੀਰਾਂ ਨੂੰ ਭੇਜਿਆ, ਚਾਰ ਵੀਰ ਭੇਜੇ, ਪਲੰਗ ਉਲਟਾ ਦਿਓ ਜਾ ਕੇ। ਇਹ ਆਏ ਜਿਸ ਵੇਲੇ ਪਲੰਗ ਆਏ ਨਾ ਲੱਗੇ, ਸਤਿਗੁਰਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਉੱਠ ਕੇ ਬਹਿ ਗਏ। ਜਿਸ ਵੇਲੇ ਉੱਠ ਕੇ ਬਹਿ ਗਏ ਤੇ ਹੁਣ ਵੀਰ ਲਾਗੇ ਨਾ ਆ ਸਕਣ, ਜੇ ਲਾਗੇ ਆਉਣ ਤੇ ਉਹਨਾਂ ਨੂੰ ਅੱਗ ਲੱਗੇ, ਪਿਛਾਹ ਹਟ ਗਏ, ਵਾਪਸ ਚਲੇ ਗਏ। ਉਹਨਾਂ ਆਖਿਆ ਸਾਡੀ ਪੇਸ਼ ਨਹੀਂ ਜਾਂਦੀ, ਉਹ ਮਹਾਂਪੁਰਸ਼ ਕਰਨੀ ਵਾਲਾ, ਅਸੀਂ ਲਾਗੇ ਜਾਂਦੇ ਹਾਂ, ਪਲੰਗ ਦੇ ਅੱਗ ਲੱਗਦੀ ਹੈ। ਉਹਨਾਂ ਆਖਿਆ ਚਾਰ ਹੋਰ ਜਾਓ, ਅੱਠ ਜਣੇ ਚਲੇ ਜਾਓ। ਅੱਠ ਵੀ ਆਏ, ਫਿਰ ਵੀ ਕੋਈ ਪੇਸ਼ ਨਾ ਗਈ। ਫਿਰ ਉਹਨੂੰ 12 ਘੱਲੇ, 12 ਜਣੇ ਜਾਓ। ਜਿਸ ਵੇਲੇ 12 ਇਕੱਠੇ ਰਲ ਕੇ ਆਏ ਤੇ ਸਤਿਗੁਰਾਂ ਨੇ ਚਾਰ ਤੀਰ ਚੌਂ ਪਾਵਿਆਂ ਤੇ ਰੱਖ ਦਿੱਤੇ। ਸਾਰੀ ਸ਼ਕਤੀ ਹੈ ਸਾਡੀ, ਕੋਈ ਪੇਸ਼ ਨਹੀਂ ਗਈ ਉੱਥੇ। ਇਹ ਫਿਰ ਆ ਪਾਇਆ, ਫਿਰ ਟਹਿ ਕੇ ਚਰਨੀ ਪਿਆ, ਇਹਨੂੰ ਸਿੱਖ ਬਣਾਇਆ। ਇਹਦੇ ਕੋਲੋਂ ਕੰਮ ਲੈਣਾ ਸੀ ਸਤਿਗੁਰਾਂ ਨੇ, ਉਹਨਾਂ ਨੂੰ ਪਤਾ ਸੀ ਇਹ ਸਰਵ ਸ਼ਕਤੀਮਾਨ ਹੈ। ਸਿੱਖ ਬਣਾ ਕੇ ਇਹਨੂੰ ਸਾਰੀ ਗੱਲ ਦੱਸੀ ਕਿ ਤੂੰ ਹੁਣ ਪੰਜਾਬ ਜਾਣਾ ਤੇ ਇਹ ਕੁਛ ਹੋਇਆ ਉੱਥੇ, ਸਾਹਿਬਜ਼ਾਦਿਆਂ ਦੇ ਵੈਰ ਲੈਣੇ ਨੇ। ਇਹਨੇ ਫਿਰ ਆਣ ਕੇ ਜਿਹੜੇ ਜੰਗ ਕੀਤੇ ਨੇ ਪੰਜਾਬ ਦੇ ਵਿੱਚ, ਇਹ ਬਹੁਤ ਲੰਬੀ ਕਥਾ ਹੈ। ਮੈਂ ਤੇ ਅਰਜ ਇਹ ਕਰਨੀ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੰਦੇੜ ਵਿੱਚ ਰਹਿਣ ਲੱਗ ਪਏ। ਉਸ ਪਿੰਡ ਦਾ ਨਾਂ ਨੰਦੇੜ ਹੈ, ਅਜੇ ਵੀ ਨੰਦੇੜ ਲੋਕੀ ਕਹਿੰਦੇ ਨੇ। ਅਸੀਂ ਕਹਿੰਦੇ ਹਾਂ ਅਬਚਲ ਨਗਰ ਜਾਂ ਸੱਚਖੰਡ ਅਸਾਂ ਨਾਮ ਰੱਖੇ ਨੇ। ਉੱਥੇ ਦੇ ਲੋਕ ਅਜੇ ਵੀ ਨੰਦੇੜ ਹੀ ਕਹਿੰਦੇ ਨੇ, ਔਰ ਨੰਦੇੜ ਬੜਾ ਮਸ਼ਹੂਰ ਹੈ ਉਸ ਇਲਾਕੇ ਵਿੱਚ। ਸਤਿਗੁਰੂ ਜੀ ਇੱਥੇ ਰਹਿਣ ਲੱਗ ਪਏ, ਇੱਥੇ ਹੀ ਰਹਿਣ ਦਾ ਪ੍ਰੋਗਰਾਮ ਬਣਾ ਲਿਆ। ਦੂਰ ਨਿਕਲ ਗਏ, ਕਈਆਂ ਦਿਨਾਂ ਦੇ ਥੱਕੇ ਸਨ, ਬਈ ਚਲੋ ਇਕਾਂਤ ਜਗ੍ਹਾ ਆ। ਗੋਦਾਵਰੀ ਨਦੀ ਦਾ ਕਿਨਾਰਾ, ਜਲ ਦਾ ਪ੍ਰਬੰਧ ਸੀ, ਇੱਥੇ ਰਹਿਣਾ ਪਸੰਦ ਕੀਤਾ। ਕੁਛ ਜਿਹੜੇ ਨਾਲ ਸਿੱਖ ਸਨ, ਗਿਣਤੀ ਲਈ ਉਹ ਨਾਲ ਸਨ, ਤੇ ਇਹਨਾਂ ਦਿਨਾਂ ਵਿੱਚ ਔਰੰਗਜ਼ੇਬ ਚੜ੍ਹਾਈ ਕਰ ਗਿਆ ਸੀ, ਰਸਤੇ ਵਿੱਚ ਹੀ ਪਤਾ ਲੱਗ ਗਿਆ ਸੀ ਸਤਿਗੁਰਾਂ ਨੂੰ। ਸਤਿਗੁਰੂ ਜੀ ਇੱਥੇ ਰਹਿਣ ਲੱਗ ਪਏ। ਬਹਾਦਰ ਸ਼ਾਹ ਨੇ ਆਪਣੇ ਗੁਪਤ ਦੋ ਪਠਾਣ ਬੱਚੇ ਭੇਜੇ ਸਨ, ਜਿਨ੍ਹਾਂ ਨੇ ਜਾ ਕੇ ਤੇ ਛੁਰੇ ਦਾ ਵਾਰ ਕੀਤਾ ਸਤਿਗੁਰਾਂ ਦੇ ਉੱਤੇ। ਇਹ ਜਾ ਕੇ ਇਹ ਸਨ ਗੁਪਤ ਗਏ ਹੋਏ, ਸੇਵਕ ਬਣ ਕੇ ਰਹੇ ਕਿ ਅਸਾਂ ਸੇਵਾ ਵਿੱਚ ਰਹਿਣਾ। ਸਤਿਗੁਰਾਂ ਸੱਚੇ ਪਾਤਸ਼ਾਹ ਇਹਨਾਂ ਦਾ ਵਸਾ ਨਹੀਂ ਸਨ ਕਰਦੇ, ਅੰਦਰ ਤੰਬੂ ਵਿੱਚ ਬਿਰਾਜਮਾਨ ਹੋਏ ਸਨ। ਇਹਨਾਂ ਨੇ ਸੋਚਿਆ ਭਈ ਅੱਜ ਇਕੱਲੇ ਹੀ ਨੇ ਸਿੱਖ, ਜਿਹੜਾ ਦੂਰ ਦੂਰ ਸਨ। ਮੌਕਾ ਤਾੜ ਕੇ ਇੱਕ ਨੇ ਛੁਰੇ ਦਾ ਵਾਰ ਕਰ ਦਿੱਤਾ ਸਤਿਗੁਰਾਂ ਤੇ, ਦੂਜਾ ਲੱਗ ਗਈ ਸੀ ਬਾਹਰ ਸੀ ਤੰਬੂਓ। ਸਤਿਗੁਰਾਂ ਨੇ ਉਸੇ ਵੇਲੇ ਹੀ ਖਿੱਚ ਕੇ ਕਿਰਪਾਨਤੀਆਂ ਨੂੰ ਤੇ ਉੱਥੇ ਹੀ ਰੱਖ ਲਿਆ, ਸਿਰ ਲਾ ਦਿੱਤਾ, ਪਰ ਛੁਰੇ ਦਾ ਵਾਰ ਹੋ ਗਿਆ। ਦੂਸਰਾ ਨੱਸਣ ਲੱਗਾ ਸਿੱਖਾਂ ਨੇ ਭੱਜ ਕੇ, ਉਹਨੂੰ ਵੀ ਝਟਕਾ ਦਿੱਤਾ, ਦੋਵੇਂ ਹੀ ਇੱਥੇ ਰਹਿ ਗਏ। ਇਹਨਾਂ ਦੀ ਇਸ ਤਰ੍ਹਾਂ ਇਹ ਵਾਰ ਹੋਇਆ। ਸਤਿਗੁਰਾਂ ਨੇ ਆਪਣੇ ਜ਼ਖਮ ਦੇ ਉੱਤੇ ਕੇਸੂ ਦੇ ਫੁੱਲ ਬੰਨ੍ਹ ਕੇ ਇਹਨੂੰ ਬੰਨ ਦਿੱਤਾ ਜ਼ਖਮ ਨੂੰ ਚੰਗੀ ਤਰ੍ਹਾਂ, ਤੇ ਕੁਛ ਦਿਨਾਂ ਵਿੱਚ ਇਹ ਜ਼ਖਮ ਠੀਕ ਹੋ ਗਿਆ ਤੇ ਸਤਿਗੁਰੂ ਜੀ ਠੀਕ ਹੋ ਗਏ। ਇੱਥੇ ਰਹਿੰਦਿਆਂ ਰਹਿੰਦਿਆਂ ਬੰਦੇ ਬਹਾਦਰ ਦੀਆਂ ਖਬਰਾਂ ਆਉਣ ਲੱਗ ਪਈਆਂ ਵੀ ਉੱਥੇ ਆਹ ਹੋ ਰਿਹਾ ਤੇ ਆਹ ਹੋ ਰਿਹਾ। ਥੋੜੇ ਹੀ ਚਿਰ ਬਾਅਦ ਸਤਿਗੁਰਾਂ ਨੇ ਵੇਖਿਆ, ਜਦੋਂ ਠੀਕ ਠਾਕ ਹੋ ਗਏ, ਚੱਲਣ ਫਿਰਨ ਲੱਗ ਪਏ, ਘੋੜੇ ਤੇ ਸਵਾਰੀ ਹੋਣ ਲੱਗ ਪਈ, ਸਰੀਰ ਵੇਖਿਆ ਵੀ ਹੁਣ ਕੰਮ ਦਿੰਦਾ, ਸਤਿਗੁਰਾਂ ਨੇ ਫਿਰ ਇੱਕ ਪ੍ਰੋਗਰਾਮ ਉਲੀਕਿਆ। ਉਹ ਪ੍ਰੋਗਰਾਮ ਉਲੀਕਿਆ ਜਿਸ ਤਰੀਕੇ ਨਾਲ ਚਮਕੌਰ ਦੀ ਗਲੀ ਵਿੱਚੋਂ ਨਿਕਲੇ ਸਨ, ਜਿਸ ਤਰੀਕੇ ਨਾਲ ਮਾਛੀਵਾੜੇ ਵਿੱਚੋਂ ਨਿਕਲੇ ਸਨ, ਉਹ ਨੀਤੀ ਫੇਰ ਵਰਤਣ ਲੱਗੇ। ਸਤਿਗੁਰਾਂ ਨੇ ਆਖਿਆ ਇਹ ਅਜੇ ਤੱਕ ਪਿੱਛਾ ਨਹੀਂ ਛੱਡਦੇ, ਹੁਣ ਬਾਕੀ ਸਮਾਂ ਜਿਹੜਾ ਇਹ ਗੁਪਤ ਚੱਲਾਂਗੇ, ਗੁਪਤ ਵਰਤਣਾ। ਇਹ ਸਲਾਹ ਭਾਈ ਦਇਆ ਸਿੰਘ ਤੇ ਨਾਲ ਕੀਤੀ। ਭਾਈ ਦਇਆ ਸਿੰਘ, ਧਰਮ ਸਿੰਘ ਉੱਥੇ ਤੱਕ ਗਏ ਨੇ, ਬਾਕੀ ਪੰਜ ਪਿਆਰੇ ਰਹਿ ਗਏ ਸਨ, ਤਿੰਨੇ ਪਿਆਰੇ ਪਿੱਛੇ ਹੀ ਸ਼ਹੀਦ ਹੋ ਗਏ ਸਨ। ਇਹ ਦੋ ਨਾਲ ਗਏ ਨੇ ਉੱਥੋਂ ਤੱਕ, ਨਾਲ ਆਲਮ ਸਿੰਘ ਕਵੀ ਸੀ। ਇਹਨਾਂ ਨਾਲ ਤਿੰਨਾਂ ਚੋਂ ਨਾਲ ਸਲਾਹ ਕੀਤੀ ਕਿ ਮੈਂ ਮੇਰੇ ਹੁਣ ਤੁਹਾਨੂੰ ਦਰਸ਼ਨ ਇਸ ਤਰ੍ਹਾਂ ਨਹੀਂ ਹੋਇਆ ਕਰਨਗੇ, ਮੈਂ ਗੁਪਤ ਲੋਪ ਹੋ ਜਾਣਾ, ते मैं तुहाडे अंग संग है ते चिंता नहीं करनी कोई, चंदन दी लकड़ी मंगाओ चिखा चढ़नी है ते इस तरीके नाल मैं हुण गुप्त हो जाना। ये उदास हो गए। आलम सिंह कवि ने पूछया, आलम सिंह पूछदा महाराज ये गल दसो तुसी कहिंदे हो कि हुण चिखा ते बह के मैं संसार तो तुर जाना ते दर्शन नहीं होना ते ए साडा गुजारा किवें होएगा, सानू दर्शन असी किहदा दर्शन करांगे। आलम सिंह बंद कर दोए, कहा कि दर्शन पीतम होए। ध्यान रखना भाई संतोख सिंह जी सूरज प्रकाश लिखिया जिन्हां दसा पातशाहियां दा गुरु नानक देव जी तो लैके गुरु गोबिंद सिंह जी दे आखरी समय तक यानी 1765 तक का हवाला दे दिता है। पर ध्यान रखना ये भाई संतोख सिंह वह कवि है जिहड़ा राजे महाराजों का कवि सी, 1900 विच सूरज प्रकाश समाप्त होया ते लिखिया इसने, इसने गुरु गोबिंद सिंह पातशाह की कथा लिख दिया होया। ऐसी राजा महाराजा का कवि इनू दसा पातशाहियों तो अगे लिखण का हुक्म नहीं सी, लेकिन इन 11वें जामे की बाबत लिख ही दिता क्योंकि सच छुप नहीं सकता। भाई संतोख सिंह जी लिखते ने सूरज प्रकाश विच, कहिंदे ने उस वेले कलगीधर पातशाह नू पुछिया आलम सिंह ने, आलम सिंह बंद कर दोए हाथ जोड़ के बेनती की, कहा कि दर्शन पीतम होए, पातशाह तुहाडा दर्शन दोबारा होवेगा सानू। पातशाह गुरु कलगीधर पातशाह भाई संतोख सिंह की जबानी जवाब देंदे ने, कहिंदे ने आलम सिंह बेर 11वीं जब हम आवे तिसते कोई एक हमलख पावे, पंथ खालसा खेती मेरी करूं संभालन मैं तिस मेरी। ये सूरज प्रकाश विच अजे भी पढ़ सकते हो तुसी, अजे भी लिखिया हुआ। पता नहीं है पंक्ति इन्होंने क्यों नहीं कढ़ी अज तक, दुखी जो होए बेचारे। मैं अर्ज कर रहा सा गुरु 11वें जामे की बाबत भाई संतोख सिंह लिखते हैं, गुप्त वरतांगा मैं। साहब कलगीधर पातशाह कहिंदे ने मैं बाकी जीवन गुप्त रहना ते अगला 11वां जामा भी गुप्त रहांगा। इसे तरह ही साहब कलगीधर पातशाह नदेड़ तो निकले, 4 ते 5 कत्तक की रात है 1765 बिक्रमी, इस रात नूं चिखा चढ़वाई गई, 4 चफेरे कनातां लगियां ते कमैत घोड़ा लिया के घोड़ा ते बाज सतगुरां ने कोल खड़ा करवाया, बना लिया दूर एक कोल लियांदा गया। पढ़ के देखो ग्रंथ बना के ते सिखां नूं रात अद्धी रात दे समय दे नाल सिखां नूं आख्या तुसीं दूर दूर खलोना ते सिखां वल मूंह नहीं करना, कनात वल नहीं देखना। इसे तरह ही होया, अद्धी रात दे समय सतगुरा ने उस दिन बहुत कुछ किया, रह रास्ता पाठ सुनिया होर बहुत कुछ किया करके अपने नितनेम पूरा करके अद्धी रात दे समय 5 जकारे बुलाए ने आप चिखा ते बह के। चिखा ते बह के सतगुरा ने एक कृपान अपनी छोटी विच रखी है, हुक्म किया सिखा नू पहला के एक ते मेरी चिखा ना अंगीठा ना फोलना किसे ने, ते मेरा इथे अस्थान ना बनवायो, जेड़ा बनवाया गया उहदी कुल दा सत्यानाश हो जाएगा। यह ध्यान रखना। ते तुसा कदी वेखिया भी महाराजा रणजीत सिंह ने बनाया सी उहदा दिसदा अज कोई? गुरु गोबिंद सिंह सच्चे पातशाह दा वाक पूरा होया, किसे ने पहला ना लिया। महाराजा रणजीत सिंह जदों वेले होए ते इन्हां ने जाके वह अस्थान बनवाया, हालांकि वह अस्थान गोदावरी ने रोड़ लिया होया सी जिथे अंगीठा सी, नहीं सी पता लगा अंदाजे नाल जिथे अज आए सब अंदाजा बनिया होया। महाराजा रणजीत सिंह ने सोचा भी इथे बना दियो, ठीक है बना दिता, पर वंश दा उहदी कुल दा एक बंदा नहीं बचिया, सराफ लगा। इथों पता लगदा कि गुरु कलगीधर पातशाह भी भविखतवा कह सकदे सन। इथों निकले सतगुरु जी रात अद्धी रात दे समय घोड़े ते सवार होके, वेखिया उन्हां ने जिहड़े घोड़ा है नहीं सी बाज ते घोड़ा लैके गए, इन्हां ने बाद विच अंगीठा फोलिया, सिर्फ एक कृपान निकली, होर कुछ नहीं निकलिया। गुरु दा ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੋਂ ਕੋਈ ਤਕਰੀਬਨ 6-7 ਮੀਲ ਦੇ ਫਾਸਲੇ ਦੇ ਉੱਤੇ ਇੱਕ ਰਤਨਗੜ੍ਹ ਨਾਮ ਦਾ ਅਸਥਾਨ ਹੈ, ਅਜੇ ਵੀ ਹੈਗਾ, ਉੱਥੇ ਗੁਰਦੁਆਰਾ ਬਣਿਆ ਹੋਇਆ। ਇੱਥੇ ਇੱਕ ਸਾਧੂ ਨੂੰ ਮਿਲੇ ਨੇ, ਉਹਨੇ ਨਮਸਕਾਰ ਕੀਤੀ ਹੈ, ਨਮਸਕਾਰ ਕਰਦੇ ਨੂੰ ਸੁਣਾ ਦਿੱਤਾ ਤੁਸੀਂ ਹਜ਼ੂਰ ਸਾਹਿਬ ਜਾ, ਉੱਥੇ ਸਿੱਖ ਉਦਾਸ ਹੋਣੇ ਨੇ, ਉਹਨਾਂ ਨੂੰ ਜਾ ਕੇ ਧੀਰਜ ਦੇਣਾ, ਚਿੰਤਾ ਨਾ ਕਰਨ, ਮੈਂ ਖਾਲਸੇ ਦੇ ਅੰਗ ਸੰਗ ਰਵਾਂਗਾ, ਦਰਸ਼ਨ ਨਹੀਂ ਹੋਣਗੇ। ਇਹ ਜਾ ਕੇ ਸੁਣਾ ਦਿੱਤਾ ਉਹਨਾਂ ਨੂੰ ਕਿ ਮੈਂ ਕਲਗੀਧਰ ਪਾਤਸ਼ਾਹ ਉੱਥੇ ਰਤਨਗੜ੍ਹ ਮਿਲੇ ਨੇ ਮੈਨੂੰ, ਘੋੜੇ ਤੇ ਸਵਾਰ ਗਏ ਨੇ ਕਿਸੇ ਪਾਸੇ। ਫਿਰ ਪੰਜਾਬ ਤੋਂ 5 ਸਿੰਘ ਗਏ ਨੇ ਦਰਸ਼ਨ ਕਰਨ ਵਾਸਤੇ ਰਤਨਗੜ੍ਹ ਤੋਂ ਅੱਗੇ ਜਾ ਕੇ, ਫਿਰ ਉਹ ਮਿਲੇ ਨੇ ਰਸਤੇ ਵਿੱਚ। ਉਹਨਾਂ ਨੇ ਪੁੱਛਿਆ ਪਾਤਸ਼ਾਹ ਤੁਸੀਂ ਇਸ ਵੇਲੇ ਇੱਥੇ ਕਿਵੇਂ? ਉਹਨਾਂ ਨੂੰ ਵੀ ਹੁਕਮ ਕੀਤਾ ਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਮੈਂ ਅਲੋਪ ਰਹਿਣਾ, ਤੁਸੀਂ ਉੱਥੇ ਨਦੇੜ ਪਹੁੰਚੋ, ਸਿੱਖਾਂ ਨੂੰ ਸਮਝਾਉਣਾ ਮੈਂ ਕਿਤੇ ਗਿਆ ਨਹੀਂ, ਤੁਹਾਡੇ ਵਿੱਚ ਹੀ ਵਿਚਰਾਂਗਾ, ਹੁਣ ਦਰਸ਼ਨ ਇਸੇ ਤਰ੍ਹਾਂ ਗੁਪਤ ਹੋਣਗੇ ਜਦੋਂ ਵੀ ਹੋਣਗੇ, ਤੇ ਮੈਂ ਹੁਣ ਆਪਣਾ ਸਮਾਂ ਗੁਪਤ ਬਤੀਤ ਕਰਨਾ ਹੈ। ਸਤਿਗੁਰਾਂ ਨੇ ਇਸ ਤੋਂ ਬਾਅਦ ਇੱਕ ਮਰਹੱਟੇ ਪੁੱਤਰ 2 ਰੁਸਤਮ ਰਾਏ ਤੇ ਬਾਲਾ ਰਾਓ, ਇਹ ਔਰੰਗਜ਼ੇਬ ਨੇ ਕੈਦ ਕੀਤੇ ਹੋਏ ਸਨ ਸਤਾਰੇ ਦੇ ਕਿਲੇ ਵਿੱਚ, ਤੇ ਇਹਨਾਂ ਨੂੰ ਉਮਰ ਕੈਦ ਸੀ। ਇਹਨਾਂ ਨੇ ਬੇਨਤੀ ਕੀਤੀ ਸਾਰੇ ਦੇਵ ਦੀ ਦੇਵੀ ਦੇਵਤੇ ਅਰਾਧੇ, ਕੋਈ ਗੱਲ ਬਣੀ ਨਾ। ਇਹਨਾਂ ਨੇ ਆਖਿਆ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦੇਵ ਦਾ ਬੜਾ ਨਾਮ ਮਸ਼ਹੂਰ ਹੈ, ਤੇ ਜੇ ਕੋਈ ਉਹਦੀ ਗੱਦੀ ਤੇ ਅੱਜ ਹੈ ਕੋਈ ਗੱਲ, ਕੋਈ ਮਹਾਂਪੁਰਸ਼ ਹੈ ਤੇ ਸਾਡੀ ਗੁਰੂ ਨਾਨਕ ਪਾਤਸ਼ਾਹ ਸਾਡੀ ਕਿਤੇ ਰੱਖਿਆ ਕਰੋ, ਸਾਨੂੰ ਆਜ਼ਾਦ ਕਰਵਾਓ ਇੱਥੋਂ, ਸਾਡਾ ਵੀ ਜੀਵਨ ਬਾਕੀ ਆਜ਼ਾਦ ਕਰਵਾਓ, ਅਸੀਂ ਮੰਨ ਜਾਵਾਂਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਾਤ ਘੋੜੇ ਤੇ ਸਵਾਰ ਹੋ ਕੇ ਸਤਾਰੇ ਪਹੁੰਚੇ, ਸਤਾਰੇ ਤੋਂ ਕਿਲੇ ਦੇ ਬਾਹਰ ਖਲੋ ਕੇ ਬਾਈ ਕੋਲ ਦੀਵਾਰ ਦੇ ਕੋਲ ਆਵਾਜ਼ ਦਿੱਤੀ ਹੈ ਇਹਨਾਂ ਨੂੰ, ਆਵਾਜ਼ ਦੇ ਕੇ ਉਸ ਬਾਈ ਦੇ ਉੱਤੋਂ ਦੀ ਇਹਨਾਂ ਨੇ ਛਾਲਾਂ ਮਾਰੀਆਂ ਨੇ, ਤੇ ਸਤਿਗੁਰਾਂ ਨੇ ਆਪਣੇ ਘੋੜੇ ਦੀਆਂ ਰਕਾਬਾਂ ਫੜਾਈਆਂ ਦੋਵੇਂ ਜਣੇ ਲਟਕੇ ਨਾਲ, ਜਿਉਂ ਉੱਡਿਆ ਘੋੜਾ ਲਿਆ ਕੇ ਤੇ ਮਨਮਾੜ ਲਿਆ ਕੇ ਉਤਾਰੇ। ਮਨਮਾੜ ਤੁਸੀਂ ਜਾਣਦੇ ਹੋ ਕਿ ਹਜ਼ੂਰ ਸਾਹਿਬ ਨੂੰ ਜਾਣਾ ਹੋਏ ਤੇ ਇੱਕ ਜੰਕਸ਼ਨ ਆਉਂਦਾ, ਜਿਹੜੀ ਗਵਾਲੀਅਰ ਤੋਂ ਬੰਬਈ ਨੂੰ ਜਾਂਦੀ ਹੈ ਲੈਣ, ਇਹਦੇ ਉੱਤੇ ਇਹ ਜੰਕਸ਼ਨ ਹੈ ਬੜਾ ਭਾਰਾ, ਇੱਥੋਂ ਹੀ ਹਜ਼ੂਰ ਸਾਹਿਬ ਨੂੰ ਗੱਡੀ ਬਦਲਣੀ ਪੈਂਦੀ ਹੈ। ਇੱਥੇ ਗੁਰਦੁਆਰਾ ਗੁਪਤਸਰ ਬਣਿਆ ਹੋਇਆ ਅਜੇ ਵੀ, ਸਾਰੀਆਂ ਸੰਗਤਾਂ ਅਜੇ ਜਾ ਕੇ ਉੱਥੇ ਰਾਤ ਰਹਿੰਦੇ ਨੇ, ਯਾਤਰੀ ਲੋਕ ਬਹੁਤ ਮਾਨਤਾ ਹੈ ਇਸ ਵੇਲੇ ਉੱਥੇ, ਤੇ ਬੜੀ ਤਰੱਕੀ ਹੋਈ ਆ ਉਸ ਗੁਰਦੁਆਰੇ ਦੀ। ਇਹ ਉਸ ਯਾਦ ਵਿੱਚ ਰੁਸਤਮ ਰਾਏ ਤੇ ਬਾਲਾ ਰਾਓ ਦੀ ਅਜੇ ਤਸਵੀਰ ਪਈ ਹੈ ਉੱਥੇ, ਇਹ ਭਾਈਚਾਰਾ ਜੇ ਨਹੀਂ ਮੰਨਦਾ ਅਜੇ ਤੱਕ, ਇਹ ਕੈਮ ਨੇ ਸਾਰੀਆਂ। ਮੈਂ ਅਰਜ ਕਰ ਰਿਹਾ ਸਾਂ ਕਿ ਉਸ ਵੇਲੇ ਸਤਿਗੁਰੂ ਜੀ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਵਿੱਚ ਆਏ, ਬੰਦਾ ਬਹਾਦਰ ਜਿੱਥੇ ਜਿੱਥੇ ਲੜਦਾ ਰਿਹਾ, ਇਹ ਸਾਰੀ ਖਬਰ ਸਤਿਗੁਰਾਂ ਨੂੰ ਮਿਲਦੀ ਰਹੀ ਹੈ। ਸਿਰਫ ਬੰਦਾ ਬਹਾਦਰ ਨੂੰ ਪਤਾ ਸੀ ਵੀ ਸਤਿਗੁਰ ਕਿੱਥੇ ਨੇ, ਜਾਂ ਸਤਿਗੁਰਾਂ ਨੂੰ ਪਤਾ ਸੀ ਬੰਦਾ ਬਹਾਦਰ ਕਿੱਥੇ ਹੈ। ਜਿਸ ਦਿਨ ਸਰਹੰਦ ਫਤਿਹ ਕੀਤੀ ਹੈ, ਉਸ ਦਿਨ ਜਿੱਥੇ ਵੀ ਸਤਿਗੁਰੂ ਹੈ ਸਨ, ਜਿੰਨੇ ਵੀ ਉਹਨਾਂ ਕੋਲ ਸਿੱਖ ਸਨ, ਉੱਥੇ ਖਬਰ ਪਹੁੰਚੀ, ਉੱਥੇ ਖੁਸ਼ੀਆਂ ਮਨਾਈਆਂ ਗਈਆਂ। ਇਹ ਤੁਸੀਂ ਇਸ ਪੁਸਤਕ ਵਿੱਚੋਂ ਪੜ੍ਹ ਸਕਦੇ ਹੋ, ਖੁਸ਼ੀਆਂ ਮਨਾਈਆਂ ਗਈਆਂ। ਇਸ ਤੋਂ ਬਾਅਦ ਚਿੱਠੀ ਪੱਤਰ ਹੁੰਦਾ ਰਿਹਾ ਇਹਨਾਂ ਨੂੰ। ਫਿਰ ਸਤਿਗੁਰਾਂ ਨੇ ਇੱਕ ਵਾਰ ਸਿਆਲਕੋਟ ਦਾ ਸੀ ਇੱਕ ਭਾਈ ਨੱਥਾ ਸਿੰਘ ਤੇ ਦਿਆਲ ਸਿੰਘ ਸਨ, ਬੜੇ ਸੂਰਮੇ ਸਰਦਾਰ ਸਨ ਉਸ ਇਲਾਕੇ ਵਿੱਚ। ਇਹਨਾਂ ਦਾ ਇੱਕ ਤੁਰਕਾਂ ਦੇ ਨਾਲ ਜੰਗ ਹੋਇਆ ਛੋਟਾ ਜਿਹਾ, ਉਸ ਜੰਗ ਵਿੱਚ ਦਿਆਲ ਸਿੰਘ ਜ਼ਖਮੀ ਹੋ ਗਿਆ, ਉਹਨੂੰ ਚੁੱਕ ਕੇ ਰਣਭੂਮੀ ਤੋਂ ਬਾਹਰ ਰੱਖਿਆ, ਤੇ ਨੱਥਾ ਸਿੰਘ ਡੋਲ ਗਿਆ, ਤੇ ਉਹਨ 5 ਸਿੱਖਾਂ ਨੂੰ ਨਾਲ ਲੈ ਕੇ ਅਰਦਾਸ ਕੀਤੀ, ਹੇ ਕਲਗੀਧਰ ਪਾਤਸ਼ਾਹ ਜੇ ਕਿਤੇ ਨੇੜੇ ਹੈ ਤੂੰ, ਤੇ ਮੇਰੇ ਸਾਡੇ ਇਸ ਵੇਲੇ ਪਹੁੰਚ ਕੇ ਮੇਰੀ ਰੱਖਿਆ ਕਰੋ, ਨਹੀਂ ਤੇ ਪਤਾ ਨਹੀਂ ਵੀ ਹੁਣ ਕੀ ਹੋ ਜਾਣ। ਉਸੇ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪ੍ਰਗਟ ਰੂਪ ਵਿੱਚ ਉੱਥੇ ਪਹੁੰਚੇ ਨੇ, ਘੋੜੇ ਤੇ ਸਵਾਰ ਹੋ ਕੇ, ਤੇ ਨਾਲ ਇਹਨਾਂ ਦੇ ਗੁਪਤ ਸ਼ਹੀਦ ਸਨ, ਸ਼ਹੀਦਾਂ ਸਿੰਘਾਂ ਦੀ ਫੌਜ ਸੀ ਨਾਲ। ਜਾ ਕੇ ਤੁਰਕ ਫੌਜ ਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੇ ਨਾਲ ਕੌਣ ਲੜ ਰਿਹਾ, ਤੁਰਕ ਫੌਜਾਂ ਦੀ ਹਾਰ ਹੋਈ, ਨੱਸ ਗਏ ਜਾਨ ਬਚਾਉਂਦੇ ਹੋਏ, ਤੇ ਨੱਥਾ ਸਿੰਘ ਦੀ ਸਹਾਇਤਾ ਕੀਤੀ, ਇਹ ਬਾਅਦ ਵਿੱਚ ਹੋਈ ਹੈ। ਉਸ ਤੋਂ ਬਾਅਦ ਸਤਿਗੁਰਾਂ ਨੇ ਬਾਦਰਾ ਗਏ, ਇਹ ਰਾਜਪੂਤਾਂ ਦੀ ਇੱਕ ਨਗਰੀ ਹੈ ਜਿਹੜੀ ਬਠਿੰਡੇ ਤੋਂ ਹਨੂਮਾਨਗੜ੍ਹ ਦੌਰ ਤੋਂ ਲੈਣ ਆਉਂਦੀ ਹੈ, ਉਹਦੇ ਉੱਤੇ ਭਾਦਰਾ ਇੱਕ ਸ਼ਹਿਰ ਹੈ, ਹਿਸਾਰ ਤੋਂ 20 ਮੀਲ ਹੈ, ਸਰਸੇ ਤੋਂ 20 ਕੋਹ ਹੈ, 20 ਮੀਲ ਤੇ ਥੋੜੇ ਹੁੰਦੇ ਨੇ ਜ਼ਿਆਦਾ ਹੈ। ਇਹ ਇੱਥੇ ਭਾਦਰਾ ਨਗਰ ਇੱਕ ਰਈਸ ਸੀ ਲਾਲ ਸਿੰਘ ਨਾਮ ਦਾ ਰਾਜਪੂਤ, ਇਹਦੀ ਸਹਾਇਤਾ ਕੀਤੀ, ਇੱਥੇ ਲੜਾਈ ਹੋਈ ਆ, ਉਹਦੀ ਸਹਾਇਤਾ ਕਰਕੇ ਉਹਨੂੰ ਵਰ ਦਿੱਤਾ ਹੋਇਆ ਸੀ ਵੀ ਤੇਰੀ ਪੰਜ ਪੁਸ਼ਤਾਂ ਤੱਕ ਤੈਨੂੰ ਰਾਜ ਦਿੱਤਾ ਇਸ ਇਲਾਕੇ ਦਾ, ਉਹਦੀ ਸਹਾਇਤਾ ਕੀਤੀ ਹੈ। ਇਹ ਬਾਅਦ ਵਿੱਚ ਹੋਈ ਹੈ ਨਦੇੜ ਤੋਂ ਬਾਅਦ। ਇਸ ਤੋਂ ਬਾਅਦ ਸਤਿਗੁਰੂ ਜੀ ਬਹੁਤ ਚਿਰ ਇਸੇ ਤਰ੍ਹਾਂ ਵਿਚਰਦੇ ਰਹੇ ਨੇ। ਜਿੱਥੇ ਜਿੱਥੇ ਵੀ ਸਿੱਖਾਂ ਦਾ ਜੰਗ ਕਿਤੇ ਹੁੰਦਾ ਰਿਹਾ ਉੱਥੇ ਸਹਾਇਤਾ ਕੀਤੀ ਹੈ ਗੁਪਤ ਰੂਪ ਵਿੱਚ ਕਲਗੀਧਰ ਪਾਤਸ਼ਾਹ ਨੇ, ਤੇ ਆਪਣਾ ਨਾਮ ਰਖਾਇਆ ਸੀ ਅਜਾਪਾਲ ਸਿੰਘ, ਬਾਬਾ ਅਜਾਪਾਲ ਸਿੰਘ, ਅਜਾਪਾਲ ਸਿੰਘ ਨਾਮ ਸੀ, ਤਾਂ ਕਿ ਕੋਈ ਪਹਿਚਾਣ ਨਾ ਸਕੇ। ਉਸ ਤੋਂ ਬਾਅਦ 1830 ਵਿੱਚ ਬਿਕਰਮੀ ਵਿੱਚ 1830 ਵਿੱਚ ਸਤਿਗੁਰੂ ਜੀ ਨਾਭੇ ਗਏ ਨੇ। 12 ਸਾਲ ਪਟਿਆਲੇ ਰਹੇ ਨੇ, ਜੀਂਦ ਵਿੱਚ ਰਹੇ ਨੇ, ਫਿਰ ਇਸ ਤੋਂ ਬਾਅਦ ਨਾਭੇ ਜਾ ਕੇ ਨਾਭੇ ਸ਼ਹਿਰ ਤੋਂ ਬਾਹਰ ਬਾਹਰ ਇੱਕ ਝਿੜੀ ਸੀ ਦਰਖਤਾਂ ਦੀ ਬਹੁਤ ਸੰਘਣੀ, ਉੱਥੇ ਇੱਕ ਬਣਿਆ ਸੀ ਕੱਚੀ ਗੜੀ ਜੀ, ਕੱਚਾ ਕਿਲਾ ਜਿਹਾ, ਉਹਦੇ ਵਿੱਚ ਨਿਵਾਸ ਕੀਤਾ, ਚੁਬਾਰੇ ਵਿੱਚ ਰਹਿੰਦੇ ਸਨ। ਬਾਬਾ ਅਜਾਪਾਲ ਸਿੰਘ ਜੀ ਉੱਥੇ ਰਹਿਣ ਲੱਗ ਪਏ, ਘੋੜਿਆਂ ਦੇ ਸ਼ੌਕੀਨ ਸਨ, ਘੋੜੇ ਰੱਖੇ ਸਨ, ਸੇਵਕ ਵੀ ਸਨ ਉੱਥੇ। ਭਾਈ ਕਾਨ ਸਿੰਘ ਨਾਭਾ ਤੁਸੀਂ ਸੁਣਿਆ ਹੋਵੇਗਾ ਸਾਰਿਆਂ ਨੇ, ਜਿਹੜੇ ਸਿੱਖ ਸੰਪਰਦਾ ਦੇ ਬਹੁਤ ਵੱਡੇ ਵਿਦਵਾਨ ਨੇ, ਜਿਨ੍ਹਾਂ ਨੇ ਮਹਾਨ ਕੋਸ਼ ਬਣਾਇਆ। ਇਹਦੇ ਪੜਦਾਦਾ ਸੀ ਬਾਬਾ ਸਰੂਪ ਸਿੰਘ, ਜਿਹੜਾ ਦਸ਼ਮੇਸ਼ ਦਾ ਬਾਬਾ ਅਜਾਪਾਲ ਸਿੰਘ ਜੀ ਦਾ ਸੇਵਕ ਬਣਿਆ ਨਾਭੇ ਵਿੱਚ, ਇਹ ਨਾਭੇ ਵਿੱਚ ਰਹਿੰਦੇ ਸਨ। ਇਸ ਤੋਂ ਬਾਅਦ ਉਹਨਾਂ ਦਾ ਸਪੁੱਤਰ ਅੱਗੋਂ ਨਰਾਇਣ ਸਿੰਘ ਜੀ ਸੇਵਕ ਬਣਿਆ, ਉਸ ਤੋਂ ਅੱਗੇ ਭਾਈ ਕਾਨ ਸਿੰਘ ਜੀ ਆਏ ਨੇ। ਅਜੇ ਤੱਕ ਭਾਈ ਕਾਨ ਸਿੰਘ ਉਹਨਾਂ ਦੇ ਪੁੱਤਰ ਭਗਵੰਤ ਸਿੰਘ ਹਰੀ ਜੀ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਦੀ ਉੱਥੇ ਡਿਊਟੀ ਹੈ ਅਜੇ ਵੀ। ਉਹ ਬਾਬੇ ਅਜਾਪਾਲ ਸਿੰਘ ਦਾ ਗੁਰਦੁਆਰਾ ਨਾਭੇ ਵਿੱਚ ਅਜੇ ਤੱਕ ਹੈਗਾ ਤੇ ਉਹ ਹੀ ਸੇਵਾ ਕਰੀ ਜਾਂਦੇ ਨੇ। ਇੱਥੇ ਰਹਿਣ ਲੱਗ ਪਏ ਬਾਬਾ ਅਜਾਪਾਲ ਸਿੰਘ ਜੀ, ਤੇ 1869 ਵਿੱਚ ਸਤਿਗੁਰੂ ਜੀ ਕਾਬਲ ਦੇ ਇਲਾਕੇ ਵਿੱਚ ਗਏ ਨੇ। ਕਾਬਲ ਦੇ ਇਲਾਕੇ ਜਾਂਦਿਆਂ ਹੀ ਹਰੋ ਨਦੀ ਦੇ ਉੱਤੇ ਗੁਰੂ ਬਾਲਕ ਸਿੰਘ ਜੀ ਨੂੰ ਮਿਲੇ ਨੇ। ਇਹਨਾਂ ਦਾ ਸਰਵਾਲੇ ਪਿੰਡ ਦਾ ਜਨਮ ਸੀ, ਛੋਈ ਪਿੰਡ ਵਿੱਚ ਇਹਨਾਂ ਦੀ ਦੁਕਾਨ ਸੀ। ਨਦੀ ਲੰਘ ਕੇ ਰੋਜ਼ ਆਉਂਦੇ ਸਨ ਤੇ ਨਦੀ ਲੰਘ ਕੇ ਦਰਿਆ ਨਦੀ ਲੰਘ ਕੇ ਅੱਗੇ ਆਏ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਾਬਲ ਤੋਂ ਆਉਂਦੇ ਉੱਥੇ ਮਿਲੇ ਨੇ ਬੇਲੇ ਵਿੱਚ, ਉਲਾੜ ਵਿੱਚ। ਇੱਥੇ ਇਹਨਾਂ ਨੇ ਗੁਰਤਾ ਅਰਪਿਤ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਉਦੋਂ ਬਾਬਾ ਬਾਲਕ ਸਿੰਘ ਜੀ ਲੋਕੀ ਕਹਿੰਦੇ ਸਨ, ਭਜਨ ਬੰਦਗੀ ਮੁੱਢ ਤੋਂ ਹੀ ਉਹਨਾਂ ਦਾ ਸਿਖਰਾਂ ਤੇ ਸੀ। ਉਹਨਾਂ ਨੂੰ ਆਖਿਆ, ਇਹ ਅਮਾਨਤ ਮੈਂ ਤੇਰੇ ਸਾਹਮਣੇ ਤੁਹਾਡੇ ਕੋਲ ਰੱਖਣ ਲੱਗਾ ਗੁਰਿਆਈ ਗੁਰਗੱਦੀ, ਮੈਂ ਥੋੜੇ ਚਿਰ ਬਾਅਦ ਦੁਬਾਰਾ ਆ ਰਿਹਾ ਤੇ ਸੰਭਾਲ ਲਵਾਂਗਾ ਆਪੇ ਆਣ ਕੇ। ਇਹਦੇ ਵਾਸਤੇ ਪੇਸ਼ੀਨ ਗੋਈ ਸਾਹਿਬ ਦਸਮ ਪਾਤਸ਼ਾਹ ਨੇ ਕੀਤੀ। ਇਹ 11ਵੇਂ ਗੁਪਤ, ਉਹਨਾਂ ਨੂੰ ਆਖਿਆ ਗੁਪਤ ਰਹਿਣਾ ਹੈ ਇਹਦੀ। ਇਹਦੇ ਵਾਸਤੇ ਗਿਆਨੀ ਗਿਆਨ ਸਿੰਘ ਜੀ ਨਿਰਮਲੇ ਭੇਖਦੇ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ, ਜਿਹੜਾ ਸਿੱਖ ਸਮਾਜ ਦਾ ਇਤਿਹਾਸ ਹੈ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਕਹਿੰਦੇ ਨੇ, ਬਾਲਕ ਮਰਗੇਸ਼ ਤੇ ਵਿਸ਼ੇਸ਼ ਉਪਦੇਸ਼ ਨਾਮ, ਜਦੀ ਨਰ ਨਾਰੀ ਲੈ ਅਪਾਰੀ ਭਾਵ ਤੇ ਤਰੇ, ਔਰ ਇਲਹਾਮ ਕਈ ਵਾਰ ਕਰਤਾਰ ਦਿਓ, ਨਾਮ ਦਾ ਉਧਾਰ ਕਰ ਜੀਵਨ ਕਾ ਤੂੰ ਖਰੇ, ਐਪੈ ਗੁਰ ਦਸਮ ਦਰਸ ਦੇ ਜੋ ਕਹੋ ਤਾਹੇ, ਮੇਰੋ ਅਵਤਾਰ ਅੰਸ਼ ਰਾਮ ਸਿੰਘ ਹੈ ਪਰੇ। ਸਤਿਗੁਰੂ ਬਾਲਕ ਸਿੰਘ ਜੀ ਨੂੰ ਦਰਸ਼ਨ ਦੇ ਕੇ ਗੁਰਤਾ ਅਰਪਿਤ ਕੀਤੀ, ਆਖਿਆ ਮੈਂ ਦੂਸਰਾ ਅਵਤਾਰ ਮੇਰਾ ਰਾਮ ਸਿੰਘ ਦੇ ਰੂਪ ਵਿੱਚ ਨਾਮ ਲੈ ਕੇ ਮੈਂ ਸੰਸਾਰ ਵਿੱਚ ਆ ਰਿਹਾ, ਥੋੜੇ ਚਿਰ ਬਾਅਦ ਤੁਹਾਥੋਂ ਇਹ ਮੈਂ ਆਪਣੀ ਅਮਾਨਤ ਲੈ ਲਵਾਂਗਾ। ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਤੇ ਇੱਕ ਲਿਖਤ ਪੋਥੀ ਹੈ ਸੌ ਸਾਖੀ, ਇਹ ਅੱਜ ਨਵੀਆਂ ਅੱਜ ਕੱਲ੍ਹ ਛਪੀਆਂ ਨੇ ਹੋਰ, ਪਰ ਕਥਾ ਦੇ ਵਿੱਚੋਂ ਕੱਢ ਸਕੇ ਸਤਿਗੁਰੂ ਰਾਮ ਸਿੰਘ ਦੀ, ਉਹਦੇ ਵਿੱਚ ਕਥਾ ਅਜੇ ਵੀ ਪੜ੍ਹ ਸਕਦੇ ਹੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਿਖਦੇ ਨੇ, ਕਹਿੰਦੇ ਨੇ, ਰਾਮ ਸਿੰਘ ਮੇਰੋ ਹੋਏ ਨਾਮਾ, ਬਾਢੀ ਸੁੱਤ ਭੈਣੀ ਕੋ ਧਾਮਾ, ਤਾਂ ਮੈਂ ਰਾਮ ਸਿੰਘ ਮਮਸਾਰਾ, ਦੇਸ ਮਾਲਵੇ ਬਹਿ ਅਵਤਾਰਾ, ਤੇ ਕਹਿੰਦੇ ਨੇ ਥਿਤ ਖਸਤਮੀ ਸੁਰ ਗੁਰਵਾਰਾ, ਪਸਮੰਤ ਨਗਰ ਸਤ ਦਰਵ ਕਿਨਾਰਾ। ਆਪਣੇ ਆਉਣ ਦਾ ਸਾਰਾ ਪਿੰਡ ਦੱਸਿਆ, ਸਤਲੁਜ ਦਾ ਕਿਨਾਰਾ, ਭੈਣੀ ਸਾਹਿਬ ਪਿੰਡ ਹੈ, ਬਾਢੀ ਕੋਲ ਵਿੱਚ ਆਵਾਂਗਾ, ਬਾਹਰਵੇਂ ਜਾਮੇ ਚ ਰਾਮ ਸਿੰਘ ਨਾਮ ਹੋਵੇਗਾ। ਸਾਹਿਬਾਂ ਨੇ ਆਪ ਲਿਖਿਆ ਸੌ ਸਾਖੀ ਵਿੱਚ। ਇੱਕ ਗੁਰੰਡ ਨਾਮਾ ਪੁਸਤਕ ਹੈ ਕਲਗੀਧਰ ਪਾਤਸ਼ਾਹ ਦੀ ਰਚਨਾ, ਉਹਦੇ ਵਿੱਚ ਵੀ ਲਿਖਦੇ ਨੇ, ਕਹਿੰਦੇ ਨੇ, ਜਾਮਾ ਧਾਰੇ ਦਸ ਗੁਰੂ, ਜਾਮਾ ਧਾਰੋ ਗਿਆਰਵਾਂ ਨਵ ਸਤਕਲਾ ਸੁਧਾਰ, ਗੁਪਤ ਗਿਆਰਵਾਂ ਖੇਲ ਸੀ ਕੋਏ ਨਾ ਪਾਵੇ ਪਾਰ, ਗਿਆਰਵਾਂ ਗੁਪਤ ਰਹੇਗਾ। ਫਿਰ ਕਹਿੰਦੇ ਨੇ, ਦੁਆਦਸ ਪੁਰਖ ਹੈ ਆਦ ਸੇ, ਸਭ ਹਨ ਕੇ ਸਿਰ ਮੌਰ, ਬਾਰਵਾਂ ਦੁਆ ਦਸ ਤੋਂ ਭਾਵ ਹੈ ਦਸ ਤੇ ਦੋ ਬਾਰਵਾਂ ਬਾਰਵਾਂ ਜਾਮਾ ਸਭ ਤੋਂ ਸ਼੍ਰੋਮਣੀ ਹੋਵੇਗਾ। ਕਲਗੀ ਧਰ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਨੇ ਦੁਆ ਦਸ ਪੁਰਖ ਹੈ ਆਦ ਸੇ ਸਭ ਹਨ ਕੇ ਸਿਰ ਮੌਰ ਸ਼ਕਤ ਅਨੰਤੀ ਆਏ ਹੈ ਆਦ ਇਹ ਹੈ ਨਹੀਂ ਔਰ। ਅਨੰਤ ਸ਼ਕਤੀਆਂ ਦੇ ਮਾਲਕ ਬਣ ਕੇ ਸਤਿਗੁਰੂ ਰਾਮ ਸਿੰਘ ਆਉਣਗੇ ਬਾਰਵਾਂ ਜਾਮਾ। ਕਲਗੀ ਧਰ ਪਾਤਸ਼ਾਹ ਕਹਿ ਰਹੇ ਨੇ, ਫਿਰ ਕਹਿੰਦੇ ਨੇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਣ ਦੁਆਦਸ ਗੋਰਿੰਦ ਕੋ ਮੇਰੀ ਹੈ ਪ੍ਰਣਾਮ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ। ਕਹਿੰਦੇ ਨੇ ਜਿਸ ਕੁਲ ਵਿੱਚ ਪ੍ਰਗਟ ਹੋਣਗੇ, ਭਾਵ ਬਾਢੀ ਕੁਲ ਵਿੱਚ, ਜਿਸ ਕੁਲ ਵਿੱਚ ਉਹ ਪ੍ਰਗਟ ਹੋਣਗੇ, ਪਹਿਲਾਂ ਤੇ ਮੈਂ ਉਸ ਕੁਲ ਨੂੰ ਪ੍ਰਣਾਮ ਕਰਨਾ ਤਾਹੀ ਕੁਲ ਕੋ ਨਾਮ। ਇੱਥੇ ਨਾਮ ਤੋਂ ਭਾਵ ਹੈ ਪ੍ਰਣਾਮ। ਪਹਿਲਾਂ ਤੇ ਮੇਰੀ ਉਸ ਕੁਲ ਨੂੰ ਪ੍ਰਣਾਮ ਜਿਸ ਕੁਲ ਵਿੱਚ ਆਉਣਾ ਬਾਰਵੇਂ ਜਾਮੇ ਨੇ। ਪੁਣ ਦੁਆਦਸ ਗੁਰਿੰਦ ਕੋ, ਫੇਰ ਮੈਂ ਉਸ ਦੁਆਦਸ ਬਾਰਵੇਂ ਗੁਰੂ ਨੂੰ ਮੈਂ ਪ੍ਰਣਾਮ ਕਰਨਾ ਹੱਥ ਜੋੜ ਕੇ। ਇੰਨੀਆਂ ਸ਼ਕਤੀਆਂ ਦਾ ਮਾਲਕ ਆਵੇਗਾ, ਮੈਂ ਅਰਜ ਕਰ ਰਿਹਾ ਸਾਂ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ। ਇੱਕ ਹੋਰ ਗ੍ਰੰਥ ਹੈ ਸਤਿਗੁਰੂ ਬਿਲਾਸ। ਅੱਜ ਸਵਾਰੇ ਭਵਿੱਖ ਤਵਾ ਕੀ ਦੱਸਣੇ ਨੇ ਮੈਂ। ਸਤਿਗੁਰੂ ਬਿਲਾਸ ਵਿੱਚ ਵੀ ਇੱਕ ਕਥਾ ਆਈ ਹੈ। ਸੰਤ ਧਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ ਜਦੋਂ ਨਦੇੜ ਵਿੱਚ ਆਲਮ ਸਿੰਘ ਨੇ ਪੁੱਛਿਆ, ਸਿੱਖਾਂ ਨੇ ਪੁੱਛਿਆ ਜੀ ਫੇਰ ਦਰਸ਼ਨ ਕਦੋਂ ਹੋਏਗਾ, ਇਹਨਾਂ ਵੀ ਉਹੀ ਗੱਲ ਲਿਖੀ ਹੈ। ਅਵਸਰ ਅਲੋਪ ਜਬ ਪੁੱਛੈ ਸਿੱਖ ਗੋਪ ਤਬ ਹੋਏਗਾ ਦਰਸ ਕਬ ਫੇਰ ਹਮੇ ਜਾਣੀਏ। ਉੱਥੇ ਨਦੇੜ ਦੀ ਗੱਲ ਹੈ, ਸਿੱਖਾਂ ਨੇ ਪੁੱਛਿਆ ਜੀ ਤੁਹਾਡਾ ਦਰਸ ਫੇਰ ਕਦੋਂ ਹੋਵੇਗਾ। ਸਤਿਗੁਰ ਆਖਿਆ ਆਵੇ ਬੇਰ ਗਿਆਰਵੀਂ ਸੋ ਕੋਊ ਲਖ ਪਾਵੇ ਹਮੇ, ਸਹੀ ਬਾਤ ਕਹੀ ਜਾ ਮੈਂ ਭੇਦ ਨਹੀਂ ਮਾਨੀਏ। ਸੱਚੀ ਗੱਲ ਆਖੀ ਹੈ, ਇਹਦੇ ਵਿੱਚ ਕੋਈ ਭਰਮ ਨਾ ਆਵੇ ਤੁਹਾਨੂੰ। ਕੋਈ ਇੱਕ ਜਾਣੇ ਜਾ ਕੇ ਹਿਰਦੈ ਮੈਂ ਵਿਵੇਕ ਹੋਏ, ਭੇਖ ਤਾਂ ਇਹ ਦੇਖ ਸਿੱਖ ਸੰਤਨ ਭੁਲਾਨੀ ਹੈ। ਕੋਈ ਵਿਰਲਾ ਸਮਝੇਗਾ ਚਾਰਵੇਂ ਜਾਮੇ ਨੂੰ, ਉਹਦਾ ਭੇਖ ਗੁਰੂਆਂ ਵਾਲਾ ਨਹੀਂ ਹੋਏਗਾ, ਆਮ ਸਾਦੇ ਜੇ ਲਿਬਾਸ ਵਿੱਚ ਰਹੇਗਾ, ਇਸ ਤਰ੍ਹਾਂ ਦਾ ਹੋਵੇਗਾ। ਸਿੱਖ ਸੰਤ ਵੀ ਭੁੱਲ ਜਾਣਗੇ। ਧਿਆਨ ਰੱਖਣਾ, ਇੰਨਾ ਚਿਰ ਕਲਗੀ ਧਰ ਦੇ ਗੁਪਤ ਰਹਿਣ ਦੇ ਸਮੇਂ ਨੂੰ ਸਿੱਖਾਂ ਨੂੰ ਭੁਲੇਖਾ ਲੱਗ ਗਿਆ ਭਾਈ ਹੁਣ ਤੇ ਗੁਰੂ ਹੋ ਹੀ ਨਹੀਂ ਸਕਦਾ। ਸਤਿਗੁਰਾਂ ਲਿਖਿਆ ਭੇਖ ਤਾਂ ਇਹ ਦੇਖ ਸਿੱਖ ਸੰਤਨ ਭੁਲਾਨੀ ਹੈ, ਸਿੱਖ ਵੀ ਭੁੱਲ ਜਾਣਗੇ, ਸੰਤ ਸਾਧੂ ਮਹਾਤਮਾ ਵੀ ਭੁੱਲ ਜਾਣਗੇ। ਤੇ ਕਹਿੰਦੇ ਨੇ ਥੋੜੋ ਸਮਾਂ ਪਾਏ ਬਾਢੀ ਬੰਸ ਬੀਚ ਐ ਹੈ ਰਾਮ ਨਾਮ ਕੋ ਜਪੈ ਹੈ ਰਾਮ ਸਿੰਘ ਸੋ ਪਛਾਣੀ ਹੈ। ਥੋੜੇ ਸਮੇਂ ਤੱਕ ਮੈਂ ਬਾਢੀ ਕੁਲ ਵਿੱਚ ਰਾਮ ਸਿੰਘ ਦਾ ਨਾਮ ਲੈ ਕੇ ਸੰਸਾਰ ਵਿੱਚ ਆਵਾਂਗਾ, ਇਹ ਮੇਰੀ ਨਿਸ਼ਾਨੀ ਹੈ। ਕਲਗੀਧਰ ਪਾਤਸ਼ਾਹ ਨੇ ਇਹ ਸਾਰੀਆਂ ਪੇਸ਼ੀਨ ਗੋਈਆਂ ਕੀਤੀਆਂ। ਸੋ ਮੈਂ ਅਰਜ ਕਰ ਰਿਹਾ ਸਾਂ, ਸਾਡੇ ਗੁਰੂ ਸਾਹਿਬਾਂ ਨੇ ਜੋ ਕੁਛ ਆਖਿਆ ਆਉਣ ਵਾਲੇ ਜ਼ਮਾਨੇ ਵਾਸਤੇ ਕਹਿ ਦਿੱਤਾ, ਕਿਸੇ ਹੀ ਗੁਰੂ ਦਾ ਤੁਸੀਂ ਜੀਵਨ ਪੜ੍ਹ ਕੇ ਦੇਖ ਲਓ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਧਰਮ ਪ੍ਰਚਾਰ ਆਰੰਭ ਕੀਤਾ ਤੇ ਇੱਕ ਵਾਰੀ ਜ਼ਿਲ੍ਹਾ ਲੁਧਿਆਣਾ ਤੇ ਪਿੰਡ ਬਿਸ਼ਨਪੁਰੇ ਵਿੱਚ ਆਏ, ਉੱਥੇ ਦੀਵਾਨ ਸੀ। ਸ਼ਾਮ ਦਾ ਦੀਵਾਨ ਹੋਇਆ, ਸਵੇਰੇ ਆਸਾ ਦੀ ਵਾਰ ਲੱਗੀ। ਆਸਾ ਦੀ ਵਾਰ ਤੋਂ ਬਾਅਦ ਸਤਿਗੁਰਾਂ ਨੇ ਲੰਗਰ ਛੱਕ ਕੇ ਤੇ ਆਰਾਮ ਕਰਨਾ ਸੀ। ਜਰਾ ਅੰਦਰ ਇੱਕ ਕਮਰੇ ਵਿੱਚ ਆਰਾਮ ਕਰਨਾ ਸੀ, ਪਲਕ ਤੇ ਬਿਰਾਜਮਾਨ ਹੋਣਾ ਸੀ ਤੇ ਚਾਰ ਪੰਜ ਸਿੰਘ ਜੱਟ ਬਾਹਰੋਂ ਆੜੇ ਡਾਂਗਾ ਹੱਥ 'ਚ ਫੜੀਆਂ ਤੇ ਚਾਦਰਾਂ ਬੱਧੀਆਂ ਤੇੜ, ਉਹ ਆਪਣੇ ਆਦਤ ਮਜੂ ਆਏ ਆਪਣੇ ਹਿਸਾਬ ਨਾਲ। ਉਹਨਾਂ ਨੇ ਆਣ ਕੇ ਆਖਿਆ, ਉਹ ਭਾਈ ਸੁੱਧ ਸਿੰਘ ਉਹਨਾਂ ਦਾ ਘਰ ਸੀ, ਸੁੱਧ ਸਿੰਘ ਬੈਠਾ ਸੀ ਬਾਹਰ ਪਹਿਰੇ ਤੇ ਭਾਈ ਅੰਦਰ ਕੋਈ ਨਾ ਜਾਏ। ਉਹਨਾਂ ਆਣ ਕੇ ਸੁੱਧ ਸਿੰਘ ਨੂੰ ਪੁੱਛਿਆ, ਅਸਾਂ ਸੁਣਿਆ ਇੱਥੇ ਗੁਰੂ ਆਇਆ ਕੋਈ, ਜਰਾ ਸਾਨੂੰ ਵੀ ਵਿਖਾ ਲਓ ਗੁਰੂ ਕਿਹੋ ਜਿਹਾ, ਅਸੀਂ ਵੇਖਣ ਆਏ ਹਾਂ। ਸੁੱਧ ਸਿੰਘ ਉਹਨਾਂ ਨੇ ਆਖਿਆ, ਗੁਰਮੁਖੋ ਇਸ ਤਰ੍ਹਾਂ ਕਰੋ ਕਿ ਹੁਣ ਤੇ ਬਿਰਾਜਮਾਨ ਨੇ ਤੇ ਪਹਿਰਾ ਆਇਆ, ਤੁਸੀਂ ਅੰਦਰ ਨਹੀਂ ਜਾ ਸਕਦੇ ਤੇ ਸ਼ਾਮ ਦੇ ਦੀਵਾਨ ਵਿੱਚ ਆਣ ਕੇ ਦਰਸ਼ਨ ਕਰ ਲੈਣਾ। ਉਹਨਾਂ ਚੋਂ ਇੱਕ ਕਹਿੰਦਾ, ਲੈ ਇਹ ਕੋਈ ਰਾਜਾ ਮਹਾਰਾਜਾ ਹੈ ਵੀ ਜਿਹਦੇ ਅੱਗੇ ਪਹਿਰਾ ਲੱਗਾ। ਜਿਸ ਵੇਲੇ ਇਹ ਬਚਨ ਕੀਤਾ ਤੇ ਸੱਚੇ ਪਾਤਸ਼ਾਹ ਅੰਦਰੋਂ ਬੋਲ ਪਏ। ਸਤਿਗੁਰਾਂ ਆਖਿਆ, ਮੈਂ ਰਾਜਾ ਮਹਾਰਾਜਾ ਤੇ ਨਹੀਂ ਪਰ ਰਾਜੇ ਮਹਾਰਾਜਿਆਂ ਦਾ ਦਲੀਆ ਜ਼ਰੂਰ ਕਰ ਦਿਆਂਗਾ। ਮੈਂ ਰਾਜਾ ਮਹਾਰਾਜਾ ਰਹਿਣ ਹੀ ਕੋਈ ਨਹੀਂ ਦੇਣਾ ਦੁਨੀਆਂ ਵਿੱਚ। ਤੁਸੀਂ ਦੇਖਿਆ ਅੱਜ ਕੋਈ ਰਾਜਾ ਹੈ ਹਿੰਦੁਸਤਾਨ ਵਿੱਚ? ਕੋਈ 5 ਸਾਲ ਕੱਢ ਜਾਂਦਾ, ਕੋਈ 13 ਮਹੀਨੇ ਕੱਢਦਾ, ਕੋਈ 13 ਦਿਨ ਕੱਢ ਕੇ ਬਦਲ ਜਾਂਦਾ, ਇਸ ਤਰ੍ਹਾਂ ਦੇ ਨੇ। ਉਹ ਕਬੀਰ ਨੇ ਸੱਚ ਲਿਖਿਆ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸਤਿਗੁਰੂ ਰਾਮ ਸਿੰਘ ਨੇ ਰਾਜਾ ਨਹੀਂ ਰਹਿਣ ਦਿੱਤਾ ਕੋਈ, ਸਭ ਕਰ ਦਿੱਤੇ ਪੈਰਾਂ ਤੋਂ ਖਾਲੀ ਕਰ ਦਿੱਤੇ, ਉਹ ਸਾਰੀ ਮਰਿਆਦਾ ਹੀ ਬਦਲ ਗਈ। सतगुरु राम सिंह सचे पातशाह ने जो कुछ भविखत वाक अगे कीते बहुत लंबी गल है। मैं अज ए गल कीती सी कि अज दे दिन सतगुरु गुरु गोबिंद सिंह जी बाबा अजय पाल सिंह जी रूप विच ए गए ने 1869 बिक्रमी नदेड़ दे कौतक तो 104 साल बाद गुरु गोबिंद सिंह जी इन्ना चिर संसार विच रहे ने ते रह के 1869 ते वसाख सुदी दसवीं नू गुरु सतगुरु बालक सिंह जी नू गुरियाई अमानत रखी। आ अमानत है तुहाडे कोल, इथों वापस सीधे नाभे आए ने ते थोड़े चिर बाद ही अज दे दिन वसाख सुदी दसवीं ते अज है जेठ सुदी पंजवीं, जेठ सुदी पंज नू अज दे दिन बाबा अजापाल सिंह जी नाभे की झिड़ी विच उस कच्ची गड़ी दे जिथे रहिंदे सन उथे अज दे दिन ज्योति ज्योत समाए ने। ए सन गुरु गोबिंद सिंह सचे पातशाह। ए थोड़े दिन पहला बाबा सरूप सिंह जी दे दिल विच भुलेखा रहिंदा सी भई पता नहीं लोकी कहिंदे ने भई गुरु गोबिंद सिंह जी ने, पर ए शंका नहीं सी निवृत्त हुंदा। इन्हां दे अंतरजामी सतगुरु ने इन्हां दे दिल दी जाण के उत्ते चबारे विच सदिया कि सरूप सिंह नूं आखो उत्ते आवे। ए गए पुछया महाराज किवें बुलाया मैनू, बाबा जयपाल सिंह जी कहण लगे सरूप सिंह भई पिंडे च कोई खारश होई है वेख कोई जी ना होए कोई कीड़ा मकौड़ा ना होवे इहदा शंका निवृत्त करना सी। जिसने ए चोला उठा के बाबा सरूप सिंह जी ने वेख्या ते जी ते कोई नहीं सी, वक्खी दे विच वेख्या बहुत वड्डा घाओ जखम होया होया। वो पुछ लिया आखण लगा बाबा जी महाराज ए जखम कित्थों की होया। सतगुरु आख्या ओ ही जखम है जिहड़ा नदेड़ विच होया सी पठान बट्टे ने छुरा मारिया सी, ओहदा भरम निवृत्त कीता होया। ये तुसी इस पुस्तक विच सारे पढ़ सकदे हो। बनिया होया नदेड़ तो बाद दसम गुरु कित्थे कित्थे रहे, मैं ते इनी डिटेल नहीं दे सकिया। इसने बड़ा कुछ लिखे, बहुत वड्डी खोज है इस महापुरुष की। सो मैं अर्ज करा कुछ भी होवे अपना अपना विचार है, असी किसे ते अतराज नहीं करना। जो सच्चाई है वह यह है जो मैं दसी है अज, ये तुसी पढ़ के देख लेना। सो मैं अज यह अर्ज कीती सी कि साहबां दा साहबां ने जो कुछ किया संसार विच, गुरु गोबिंद सिंह पातशाह ने जो कुछ किया उन्होंने देहधारी ने लड़ लाया होया। मैं कल अर्जा करांगा कि उन्होंने अपनी रचना विच ए आख्या सी कि जागत जोत जपै निसबा सुर, मेरा कल दा ए होएगा मजमून। इहदे ते मैं अर्जा करांगा कि जागत जोत किन्नू कहिंदे ने। अज हर कोई जागत जोत कोई किसे नूं कहिंदा, कोई किते कोई कोई किते अटक गया कोई किते अड़िया पिया ए जागदी जोत है, दूजा कहिंदा ए जागदी जोत है। मैं कल इहदा निर्णा करांगा आपके सामने अपनी बुद्धि अनुसार गुरबाणी द्वारा कि जागत जोत कौन है। सो मैं सतगुरां ने जागदी जोत दे लड़ लाया है गुरु गोबिंद सिंह ने खालसे नूं जागदी जोत लड़ ला के भई इस तरीके नाल संसार तो गए ने ते अज दे दिन उन्होंने जीवन की समाप्ति हुई है। इस वास्ते साध संगत ने मनाया। मैं इन्ना कुछ ही कहिंदा होया खिमा दा जाचक हां। सत श्री अकाल।